जन्म तुम्हारे लिखे तुम शरिया प्रत्यार क्या कीजे बचनी तोर मोर मन मन जन को पूर्ण दीजे हौ बल बल जाओ रमैया कारने कारण कवन अबोल बहुत जन बिछरे थे माधो कई जन्म पहे कीट पतंगा कई जन्म गज मीन कुरंगा कई जन्म पंखी सर्प होयो कई जन्म हैवर बिरख जोयो बहुत जन बिछरे थे माधो किते रुख बिरख हम चीने किते पशु पाए केते नाकुली मैं आए केते पंख उड़ाए बहुत जन बिछरे थे माधो ए जन्म तुम्हारे लेखे कहरे विदास आस लग जीवो चिर पयो दर्शन देखे जुगो जुग अटल साहिब श्री गुरु ग्रंथ साहिब अध हजूरी विच जुड़ बैठी गुरु प्यारी सात संगत जीओ आओ सब माई आई गुरु चरणा नाल जुड़दे हुए फतेह दा सिमरन करिए वाहिगुरु जी का खालसा वाहिगुरु जी की फतेह ਇਸ ਵੇਲੇ ਗੁਰੂ ਪਿਆਰੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਐਤਵਾਰ ਦੇ ਸਮਾਗਮ ਤੇ ਪਹੁੰਚੀਆਂ ਨੇ ਨਾਲ ਹੀ ਨਾਲ ਸੰਗਤਾਂ ਇੱਕ ਅਰਦਾਸ ਚ ਜੁੜ ਰਹੀਆਂ ਹਨ ਜਿਸ ਦੇ ਵਿੱਚ ਇਸ ਸਰੀਰ ਦੇ ਬਾਰੇ ਬੇਨਤੀ ਕੀਤੀ ਜਾ ਰਹੀ ਗੁਰੂ ਦੇ ਚਰਨਾਂ ਵਿੱਚ ਜਿਸ ਨੂੰ ਸਰਲ ਸ਼ਬਦਾਂ ਦੇ ਵਿੱਚ ਆਪਾਂ ਜਨਮ ਦਿਹਾੜਾ ਕਹਿੰਦੇ ਹਾਂ ਦਾਸ ਨੇ ਪਿਛਲੇ ਦੌਰਾਨ ਤੇ ਸਾਰੀ ਸੰਗਤ ਨੂੰ ਇੱਕ ਪਿਆਰ ਨਾਲ ਬੇਨਤੀ ਕੀਤੀ ਕਿ ਆਪਾਂ ਅਰਦਾਸ ਕਰਨੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸੋ ਬਹੁਤ ਦੂਰ ਤੋਂ ਸੰਗਤਾਂ ਗੁਰੂ ਪਿਆਰ ਚ ਇੱਥੇ ਪਹੁੰਚੀਆਂ ਨੇ ਸਭ ਨੇ ਆਪਣੀ ਆਪਣੀ ਭਾਵਨਾ ਪ੍ਰਗਟ ਕੀਤੀ ਹੈ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਗੁਰਬਾਣੀ ਦੇ ਸ਼ਬਦ ਪੜ੍ਹੇ ਕਵਿਤਾਵਾਂ ਅਤੇ ਗੀਤ ਵੀ ਪੜ੍ਹੇ ਹਨ ਬਹੁਤ ਸਾਰੇ ਗੁਰਮੁਖ ਪਿਆਰੇ ਜਿਨ੍ਹਾਂ ਉੱਤੇ ਸਤਿਗੁਰ ਦੀ ਰਹਿਮਤ ਹੈ ਭਾਈਆਂ ਦੇ ਜੱਥੇ, ਬੀਬੀਆਂ ਦੇ ਜੱਥੇ, ਭਾਵੇਂ ਥੋੜਾ ਥੋੜਾ ਹੀ ਸਮਾਂ ਦਿੱਤਾ ਗਿਆ, ਉਹਨਾਂ ਨੇ ਵੀ ਬੜਾ ਆਪਣਾ ਪਿਆਰ ਤੇ ਭਾਵਨਾ ਦਰਸਾਈ ਹੈ। ਇੱਕ ਅਰਦਾਸ ਹੈ ਜਿਹੜੀ ਸੰਗਤ ਬੈਠੀ ਹੈ ਉਹਨਾਂ ਦੇ ਅੰਦਰ ਵੀ ਉਸੇ ਤਰ੍ਹਾਂ ਹੀ ਪਿਆਰ ਹੈ, ਘੱਟ ਨੇ। ਦਾਸ ਸੰਗਤ ਵਿੱਚ ਬੈਠ ਕੇ ਸੁਣ ਰਿਹਾ ਸੀ ਔਰ ਸਵਾਸ ਸਵਾਸ ਅੰਦਰੋਂ ਇੱਕ ਅਰਦਾਸ ਨਿਕਲ ਰਹੀ ਸੀ ਕਿ ਇੱਕ ਨਚੀਜ ਵਾਸਤੇ ਇੱਕ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਵਾਸਤੇ ਸੰਗਤ ਦੀਆਂ ਕਿੰਨੀਆਂ ਅਸੀਸਾਂ ਨੇ, ਕਿੰਨਾ ਪਿਆਰ ਹੈ ਸੰਗਤ ਰੂਪ ਮਾਤਾ ਦਾ ਸਿਰ ਤੇ ਹੱਥ ਹੈ। ਇਹ ਸਾਰੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ ਅਤੇ ਉਹਨਾਂ ਮਹਾਂਪੁਰਸ਼ਾਂ ਦੀ ਮਿਹਰ ਹੈ ਜਿਨ੍ਹਾਂ ਨੇ ਸੰਗਤ ਦੀ ਸੇਵਾ ਵਿੱਚ ਲਾਇਆ। ਦਾਸ ਦੀ ਤਾਂ ਕੇਵਲ ਅਰਦਾਸ ਹੈ, ਦਾਸ ਕੋਈ ਲੰਮੀ ਉਮਰ ਨਹੀਂ ਮੰਗਦਾ, ਇੱਕੋ ਹੀ ਚੀਜ਼ ਦੀ ਮੰਗ ਹੈ। ਉਹ ਕੀ ਮੰਗ ਹੈ ਸੰਗਤ ਕੋਲੋਂ ਕਿ ਜਿੰਨੇ ਬਾਕੀ ਸਵਾਸ ਨੇ ਉਹ ਸੱਚੇ ਪਾਤਸ਼ਾਹ ਰਹਿਮਤ ਕਰਨ ਲੇਖੇ ਵਿੱਚ ਲੱਗ ਜਾਣ। ਇਹੀ ਅਰਦਾਸ ਹੈ, ਕਿਉਂਕਿ ਕਲਯੁਗ ਦਾ ਜਿਹੜਾ ਸਮਾਂ ਹੈ ਇਹ ਬਹੁਤ ਭਿਆਨਕ ਚੱਲ ਰਿਹਾ, ਬੜੀ ਤਿਲਕਣਬਾਜ਼ੀ ਹੈ। ਸਤਿਗੁਰ ਦੀ ਕਿਰਪਾ ਤੋਂ ਬਗੈਰ, ਸੰਗਤ ਦੀ ਅਸੀਸ ਤੋਂ ਬਗੈਰ ਇੱਕ ਇੱਕ ਸਵਾਸ ਤੇ ਸਾਧ ਸੰਗਤ ਜੀ ਬੜਾ ਔਖਾ ਹੈ, ਕਹਿਣਾ ਬੜਾ ਸੌਖਾ ਹੈ ਪਰ ਜਦੋਂ ਅੰਦਰ ਝਾਤੀ ਮਾਰੀ ਦੀ ਹੈ ਉਸ ਵੇਲੇ ਰੋਮ ਰੋਮ ਕੰਬ ਉੱਠਦਾ। ਇੱਕੋ ਅਰਦਾਸ ਨਿਕਲਦੀ ਹੈ ਔਰ ਸਾਰੀ ਸੰਗਤ ਦੀ ਕਿਰਪਾ ਕਰਕੇ ਹੀ ਜਿਹੜਾ ਹੁਣ ਤੱਕ ਸਮਾਂ ਬੀਤਿਆ, ਕਿਉਂਕਿ ਆਪ ਜੀ ਵੀ ਇਸ ਸੰਸਾਰ ਦੇ ਵਿੱਚ ਵਿਚਰ ਰਹੇ ਹੋ, ਜਿਹੜਾ ਪਿਛਲਾ ਸਮਾਂ 60 ਸਾਲ ਦਾ ਕਰੀਬ, ਅੱਜ 60ਵਾਂ ਸਾਲ ਜਿਹੜਾ ਉਹ ਇਸ ਸਰੀਰ ਦਾ ਸ਼ੁਰੂ ਹੋਇਆ। ਸੋ ਜੋ ਪਿਛਲਾ ਸਮਾਂ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ, ਮਹਾਂਪੁਰਸ਼ਾਂ ਤੇ ਸੰਗਤ ਦਾ ਸਭ ਦੀ ਅਸੀਸ ਮੇਰ ਭਰਿਆ ਹੱਥ। ਆਉਣ ਵਾਲੇ ਸਮੇਂ ਵਾਸਤੇ ਵੀ ਅਰਦਾਸ ਹੀ ਹੈ। ਉਹ ਅਰਦਾਸ ਦਿਵਸ ਆਪਾਂ ਕਹਿ ਲਈਏ, ਕੁਦਰਤੀ ਐਤਵਾਰ ਦਾ ਦਿਨ ਆ ਗਿਆ ਤੇ ਬਹੁਤ ਸਾਰੇ ਪ੍ਰੇਮੀਆਂ ਦੇ ਅੰਦਰ ਇਹ ਖਿਆਲ ਕਿ ਅਸੀਂ ਇਹ ਦਿਨ ਇਸ ਤਰ੍ਹਾਂ ਮਨਾਉਣਾ। ਸੋ ਮੈਂ ਬੇਨਤੀ ਕੀਤੀ ਕਿ ਤੁਸੀਂ ਅਰਦਾਸ ਦਿਵਸ ਨੂੰ ਰੱਖ ਲਓ ਕਿ ਆਪਾਂ ਅਰਦਾਸ ਕਰਨੀ ਹੈ। ਜੋ ਆਪ ਜੀ ਨੇ ਸਟੇਜ ਤੋਂ ਸੁਣਿਆ ਕਿੰਨਾ ਪਿਆਰ ਹੈ, ਕੈਸੀ ਭਾਵਨਾ ਹੈ, ਹਰ ਅੱਖਰ ਵਿੱਚ ਅਰਦਾਸ ਹੈ, ਬਖਸ਼ਿਸ਼ ਹੈ ਸੰਗਤ ਦੀ। ਸੋ ਜਿੰਨੀਆਂ ਵੀ ਸੰਗਤਾਂ ਗੁਰੂ ਪਿਆਰੀਆਂ ਜੁੜੀਆਂ ਨੇ ਇਹ ਸਾਰੀਆਂ ਇੱਕ ਅਰਦਾਸ ਵਿੱਚ ਇਸ ਅਰਦਾਸ ਵਿੱਚ ਸ਼ਾਮਲ ਹੋ ਰਹੀਆਂ ਨੇ। ਜੋ ਆਪਣੀ ਹਾਲਤ ਹੈ ਉਹ ਸੱਚਮੁੱਚ ਐਂ ਹੈ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ ਸਾਬਿਦ ਤੁਮਹਾਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋ ਸੰਤਾਪੇ ਇਹ ਜੋ ਵਡਿਆਈ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਹੋਰ ਮਹਾਂਪੁਰਖਾਂ ਦਾ ਮਿਲਾਪ ਹੋਇਆ ਜਿਨ੍ਹਾਂ ਨੇ ਸੰਗਤ ਦੀ ਸੇਵਾ ਵਿੱਚ ਲਾਇਆ ਨਹੀਂ ਤੇ ਪਤਾ ਨਹੀਂ ਇਸ ਸੰਸਾਰ ਦੀ ਤਾਂ ਗਿਣਤੀ ਕੋਈ ਨਹੀਂ ਅਰਬਾਂ ਆ ਰਹੇ ਨੇ ਅਰਬਾਂ ਜਾ ਰਹੇ ਨੇ ਇਹ ਤੇ ਰਹਿਮਤ ਹੈ ਅਕਾਲ ਪੁਰਖ ਵਾਹਿਗੁਰੂ ਦੀ ਮੇਰੇ ਅੰਦਰ ਤਾਂ ਇੱਕ ਅਰਦਾਸ ਹੈ ਤੁਹਾਡਾ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਇਹ ਤਾਂ ਸਭ ਵਡਿਆਈਆਂ ਦਾ ਤਾਂ ਤੇਰੀਆਂ ਮੇਰਾ ਨਾ ਕੋਈ ਨਾਂ ਜਾਣਦਾ ਸਭ ਵਡਿਆਈਆਂ ਦਾ ਤਾਂ ਤੇਰੀਆਂ ਮੇਰਾ ਨਾ ਕੋਈ ਨਾਂ ਜਾਣਦਾ
ਸਭ ਵਡਿਆਈਆਂ ਦਾ ਤਾਂ ਤੇਰੀਆਂ ਵਡਿਆਈਆਂ ਬਸ ਹਮਾਰੀ ਜੀਓ ਬਿੰਦ ਸਭ ਤੇ ਓ ਨਾਨਕ ਸਭ ਤੇਰੀ ਵਿੜਿਆ ਨਾਮ ਨਾ ਜਾਣ ਮੇਰਾ
ਇਹ ਅਰਦਾਸ ਹੈ ਆਉਣ ਵਾਲੇ ਸਵਾਸਾਂ ਬਾਰੇ ਵੀ ਅਰਦਾਸ ਹੈ ਨਿਭ ਜਾਵੇ ਜਿੰਨੇ ਵੀ ਸਵਾਸ ਅਕਾਲ ਪੁਰਖ ਵਾਹਿਗੁਰੂ ਜੀ ਦੇਣ ਉਹ ਲੇਖੇ ਦੇ ਵਿੱਚ ਲੱਗ ਜਾ ਬਚਪਨ ਤੋਂ ਗੁਰੂ ਪਿਆਰੀ ਸੰਗਤ ਦਾ ਹੱਥ ਜਿਹੜਾ ਉਹ ਸਿਰ ਤੇ ਰਿਹਾ ਕਈ ਵਾਰ ਦਾਸ ਵਿਚਾਰ ਕਰਦਾ ਵੀ ਇੰਨੀ ਕਿਰਪਾ ਸੰਗਤ ਨੇ ਕੀਤੀ ਹੈ ਇਸੇ ਕਰਕੇ ਹੀ ਮਹਾਂਪੁਰਸ਼ ਮਿਲੇ ਧੰਨ ਗੁਰੂ ਗ੍ਰੰਥ ਸਾਹਿਬ ਸਮਰੱਥ ਗੁਰੂ ਦੀ ਸ਼ਰਨ ਪ੍ਰਾਪਤ ਹੋਈ ਇਹ ਸੰਗਤ ਦੀਆਂ ਅਰਦਾਸਾਂ ਹਨ ਕਈ ਵਾਰ ਜਿਵੇਂ ਆਪਾਂ ਮਹਾਂਪੁਰਸ਼ਾਂ ਪਾਸੋਂ ਸਰਵਣ ਕਰਨੇ ਹਾਂ ਚਾਰ ਪ੍ਰਕਾਰ ਦੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਜਿਨ੍ਹਾਂ ਨੇ ਸਾਡੇ ਤੇ ਰਹਿਮਤ ਕੀਤੀ ਤਰਸ ਖਾਧਾ ਸਾਡੇ ਸਾਨੂੰ ਆ ਮਨੁੱਖ ਜਨਮ ਅਮੋਲਕ ਜਨਮ ਬਖਸ਼ ਦਿੱਤਾ ਕਿਉਂਕਿ ਸਾਨੂੰ ਕੀ ਵਿਚਾਰ ਕਰਨੀ ਚਾਹੀਦੀ ਹੈ ਇਸੇ ਦਿਹਾੜੇ ਤੇ ਜਿਹੜਾ ਪਿਛਲਾ ਸਮਾਂ ਲੰਘਿਆ ਕਿੰਨਾ ਲੇਖੇ ਵਿੱਚ ਲੱਗਿਆ ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਬਾਰੇ ਅਰਦਾਸ ਕਰਨੀ ਹੈ ਸੋ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਆ ਅਮੋਲਕ ਜਨਮ ਜਿਹੜਾ ਹੈ ਜਿਸ ਨੂੰ ਦੁਰਲੱਭ ਜਨਮ ਕਹਿੰਦੇ ਨੇ ਦੁਰਲੱਭ ਦੇਹ ਪਾਈ ਵਡਪਾਗੀ ਨਾਮ ਨਾ ਜਪੈ ਤੇ ਆਤਮ ਕਰਤੀ ਇੱਕ ਇੱਕ ਸਵਾਸ ਅਮੋਲਕ ਹੈ ਇਸਦਾ ਇਹ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਸਾਡੇ ਤੇ ਤਰਸ ਖਾਧਾ ਤੇ ਸਾਨੂੰ ਇਹ ਜੀਵਨ ਦਿੱਤਾ ਹੈ ਸਰ ਮਾਤਾ ਪਿਤਾ ਦਿੱਤੇ ਮਾਤਾ ਪਿਤਾ ਜੀ ਦਾ ਇਸ ਜੀਵਨ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਬੜੀ ਵੱਡੀ ਦੇਣ ਹੈ ਕਿਉਂਕਿ ਉਹਨਾਂ ਦੇ ਅੰਦਰ ਗੁਰੂ ਸਾਹਿਬ ਦਾ ਕਿੰਨਾ ਕੁ ਪਿਆਰ ਜਿਸ ਵੇਲੇ ਪਾਸਤਾ ਨਹੀਂ ਸੀ ਬਣਿਆ ਉਸ ਵੇਲੇ ਵੀ ਪਿਤਾ ਜੀ ਇੱਥੇ ਹਰਿਮੰਦਰ ਸਾਹਿਬ ਆਇਆ ਕਰਦੇ ਸੀ ਸਿਆਲਕੋਟ ਤੋਂ ਔਰ ਉਹਨਾਂ ਦੇ ਸਵਾਸ ਸਵਾਸ ਦੇ ਵਿੱਚ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਦ ਉਹਨਾਂ ਨੇ ਅਰਦਾਸ ਕਰਨੀ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਰੂਪ ਸਤਿਗੁਰੂ ਹੈ ਦਸ ਪਾਤਸ਼ਾਹੀਆਂ ਹਨ ਇਹ ਆਪਣਾ ਆਪਣਾ ਫੇਥ ਹੈ ਵਿਸ਼ਵਾਸ ਹੈ ਦਸਾਂ ਪਾਤਸ਼ਾਹੀਆਂ ਚੋਂ ਅਸੀਂ ਚਾਹੇ ਕਿਸੇ ਵੀ ਗੁਰੂ ਸਾਹਿਬ ਦਾ ਨਾਮ ਲੈਂਦੇ ਹਾਂ ਇੱਕੋ ਹੀ ਗੱਲ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਮ ਲੈਂਦੇ ਹਾਂ ਤਾਂ ਵੀ ਇੱਕੋ ਹੀ ਗੱਲ ਹੈ ਉਹ ਜਦ ਵੀ ਅਰਦਾਸ ਕਰਦੇ ਧੰਨ ਗੁਰੂ ਰਾਮਦਾਸ ਜੀ ਦਾ ਨਾਂ ਲੈ ਕੇ ਕਰਦੇ ਦੇਸ਼ ਦੀ ਵੰਡ ਹੋਣ ਤੋਂ ਬਾਅਦ ਜਦ ਆਏ ਇੱਧਰ ਫਿਰ ਵੀ ਹਰਿਮੰਦਰ ਸਾਹਿਬ ਹੀ ਜਾਣਾ ਜਦੋਂ ਵੀ ਸਮਾਂ ਲੱਗਣਾ ਉਹਨਾਂ ਜੀਵਨ ਉਹਨਾਂ ਦਾ ਕਿੰਨਾ ਉੱਚਾ ਸੁੱਚਾ ਸੀ ਕਿ ਜਿਸ ਵੇਲੇ ਪਾਸਤਾਨ ਬਣਿਆ ਜ਼ਮੀਨਾਂ ਇਸ ਪਾਸੇ ਨਹੀਂ ਸੀ ਆਈਆਂ ਜ਼ਮੀਨਾਂ ਬਾਅਦ ਵਿੱਚ ਮਿਲੀਆਂ ਘਰ ਬਾਅਦ ਵਿੱਚ ਮਿਲੇ 3 ਸਾਲ ਵਰਾਨਕੋਟਲੀ ਪਿੰਡ ਹੈ ਉੱਥੇ ਉਹਨਾਂ ਨੂੰ ਰਹਿਣਾ ਪਿਆ ਉੱਥੋਂ ਅੰਮ੍ਰਿਤਸਰ ਸਾਹਿਬ ਆਉਂਦੇ। ਉਸ ਵੇਲੇ ਆਪਣੇ ਨਿਰਵਾਹ ਵਾਸਤੇ ਦੋ ਕੰਮ ਸਨ ਜਿਹੜੇ ਉਧਰੋਂ ਆਏ ਸਨ ਉਹਨਾਂ ਨੂੰ, ਜਾਂ ਤਾਂ ਚੋਰੀ ਕਰਕੇ ਨਿਰਵਾਹ ਕਰੋ ਜਾਂ ਮਜ਼ਦੂਰੀ ਕਰਕੇ ਕਰੋ। ਹੁਣ ਜਿਨ੍ਹਾਂ ਦੀ ਆਪਣੀ ਜ਼ਮੀਨ ਹੋਵੇ, ਆਪਣੇ ਖੂਹ ਹੋਣ, ਆਪਣਾ ਘਰ ਹੋਵੇ, ਉਹਨੂੰ ਮਜ਼ਦੂਰੀ ਕਰਨੀ ਬਹੁਤ ਔਖੀ ਹੁੰਦੀ ਹੈ, ਬਹੁਤ ਔਖੀ ਹੈ। ਪਰ ਨਹੀਂ, ਆਪ ਜੀਆਂ ਨੇ ਕਿਹਾ ਚੋਰੀ ਨਹੀਂ ਕਰਨੀ, ਮਿਹਨਤ ਕਰਕੇ ਆਪਣੀ ਪਾਲਣਾ ਕਰਨੀ ਹੈ, ਨਿਰਵਾਹ ਕਰਨਾ। 29 ਸਾਲ ਦੀ ਆਪ ਜੀਆਂ ਦੀ ਉਮਰ ਸੀ ਔਰ ਸਰੀਰ ਮਹਾਰਾਜ ਜੀਆਂ ਨੇ ਉਹਨਾਂ ਨੂੰ ਸੁੰਦਰ ਦਿੱਤਾ ਸੀ। ਖੀਰ ਤੱਕ ਚਿਹਰਾ ਉਹਨਾਂ ਦਾ ਦਗਦਾ ਕਰਦਾ ਰਿਹਾ, ਖੁਰਾਕਾਂ ਚੰਗੀਆਂ ਖਾਂਦੇ ਸਨ। ਇੱਕ ਵਾਰ ਆਪ ਜੀ ਨੇ ਐਸਾ ਦੱਸਿਆ, ਕਿਸੇ ਫੈਕਟਰੀ ਚ ਕੰਮ ਕਰਦੇ ਸੀ, ਜਾ ਰਹੇ ਸਨ। ਇੱਕ ਨੌਜਵਾਨ ਬੀਬੀ ਨੇ ਆਵਾਜ਼ ਦਿੱਤੀ ਉਹਨਾਂ ਨੂੰ, ਸਰਦਾਰ ਜੀ ਗੱਲ ਸੁਣੋ। ਪੁੱਛਿਆ, ਤੁਸੀਂ ਕਿੱਥੋਂ ਆਏ ਹੋ, ਕਿੱਥੇ ਜਾ ਰਹੇ ਹੋ? ਥੋੜੇ ਅੱਖਰਾਂ ਚ ਦੱਸਿਆ, ਬੀਬੀ ਅਸੀਂ ਪਾਕਿਸਤਾਨ ਤੋਂ ਆਏ ਹਾਂ, ਸਭ ਕੁਛ ਉੱਥੇ ਛੱਡ ਆਏ ਹਾਂ, ਹੁਣ ਦਰਬਾਰ ਵਾਸਤੇ ਅਸੀਂ ਮਿਹਨਤ ਕਰਨੇ ਆ, ਫੈਕਟਰੀ ਚ ਕੰਮ ਕਰਨਾ ਮੈਂ। ਕਹਿਣ ਲੱਗੇ, ਆ ਸ਼ੇਖ ਦਾ ਵੱਡਾ ਘਰ ਹੈ, ਕੱਪੜੇ ਦੀ ਦੁਕਾਨ ਹੈ, ਪੈਸਾ ਬਹੁਤ ਹੈ। ਇਹ ਸ਼ੇਖ ਜੀ ਸਵੇਰੇ ਚਲੇ ਜਾਂਦੇ ਆ, ਰਾਤ ਨੂੰ 10 ਵਜੇ ਆਉਂਦੇ ਆ। ਤੁਸੀਂ ਇਸ ਘਰ ਨੂੰ, ਆਪਣੇ ਆਪ ਨੂੰ ਤੁਸੀਂ ਇਸ ਘਰ ਦੇ ਮਾਲਕ ਸਮਝੋ। ਕੋਈ ਪੈਸੇ ਦੀ ਘਾਟ ਨਹੀਂ, ਕਿਸੇ ਚੀਜ਼ ਦੀ ਘਾਟ ਨਹੀਂ, ਤੁਹਾਨੂੰ ਕੋਈ ਮਜ਼ਦੂਰੀ ਨਹੀਂ ਕਰਨੀ ਪਏਗੀ, ਕੁਛ ਨਹੀਂ, ਸਭ ਕੁਛ ਹੀ ਕਹਿ ਦਿੱਤਾ। ਪਿਤਾ ਜੀ ਕਹਿਣ ਲੱਗੇ, ਮੈਂ ਹੱਥ ਜੋੜ ਕੇ ਕਿਹਾ, ਬੀਬੀ ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਨਗਰੀ ਹੈ, ਧੰਨ ਗੁਰੂ ਰਾਮਦਾਸ ਮਹਾਰਾਜ। ਭੈਣਾ, ਬੀਬੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਹੈ, ਇਸ ਕਰਕੇ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਸੇਵਾਦਾਰ ਹਾਂ, ਖਿਮਾ ਕਰ। ਉਤਲੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਗੁਰਦੁਆਰਾ ਸਾਹਿਬ ਜਾ ਕੇ, ਔਰ ਉਹਨਾਂ ਦੀ ਇਹ ਅਰਦਾਸ ਸੀ, ਇੱਕ ਉਹ ਇਹ ਅਰਦਾਸ ਸੀ ਵੀ ਸੱਚੇ ਪਾਤਸ਼ਾਹ ਜੋ ਸਾਡੇ ਘਰ ਵਿੱਚ ਆਵੇ, ਜੋ ਤੁਸੀਂ ਭੇਜੋ, ਉਹ ਤੁਹਾਡੇ ਘਰ ਦੀ ਸੇਵਾ ਕਰਨ, ਆਪਣੇ ਸੇਵਾਦਾਰ ਭੇਜਿਓ ਬਸ। ਇਹ ਉਹਨਾਂ ਦੀਆਂ ਵੀ ਅਰਦਾਸਾਂ ਦਾ ਫਲ ਹੈ, ਜਿਨ੍ਹਾਂ ਦੇ ਅੰਦਰ ਇੰਨਾ ਗੁਰੂ ਦਾ ਪਿਆਰ ਸੀ, ਸੇਵਾ ਸਿਮਰਨ। ਕੋਈ ਵੀ ਮਹਾਂਪੁਰਸ਼ ਆਵੇ, ਦਾਸ ਨੂੰ ਬਚਪਨ ਤੋਂ ਯਾਦ ਹੈ, ਜਦ ਵੀ ਜੋ ਨਗਰ ਜਾਂਗਲਾਬਾਦ ਵਿੱਚ ਉੱਥੇ ਆ ਗਏ, ਦਾਸ ਦਾ ਜਨਮ ਜਾਂਗਲੇ ਨਗਰ ਦਾ, ਪ੍ਰੇਮੀ ਆਏ ਨੇ ਉਸ ਇਲਾਕੇ ਦੇ। ਜੋ ਕੋਈ ਵੀ ਮਹਾਤਮਾ ਆਉਂਦਾ ਸੀ ਉਹਨੂੰ ਆਪਣੇ ਠਰਾਉਣਾ, ਲੰਗਰ ਦੀ ਸੇਵਾ ਕਰਨੀ, ਘਰ ਵਿੱਚ ਕੁਝ ਵੀ ਹੋਣਾ, ਕੋਈ ਬਸਤਰ ਹੈ, ਚਾਦਰ ਹੈ, ਦਰੀ ਹੈ, ਉਹ ਜਿੰਨੀ ਕੁ ਸੇਵਾ ਕਰ ਸਕਦੇ ਸੀ ਖਾਲੀ ਨਹੀਂ ਸੀ ਮੋੜਿਆ ਕਰਦੇ। ਕੋਈ ਮਹਾਤਮਾ ਆਵੇ, ਕੀਰਤਨੀ ਜਥਾ ਆਵੇ, ਮਾਤਾ ਪਿਤਾ ਜੀ ਸੇਵਾ ਵਿੱਚ ਰਹਿੰਦੇ। ਸੋ ਇਸ ਤਰ੍ਹਾਂ ਉਹਨਾਂ ਨੇ ਵੀ ਕਿਰਪਾ ਕੀਤੀ। ਇਹ ਕਿਰਪਾ ਤਾਂ ਸਾਰੀ ਅਕਾਲ ਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ। ਚੰਗੇ ਮਾਤਾ ਪਿਤਾ ਐਸੇ ਮਿਲਣੇ, ਐਸੇ ਭੈਣ ਭਾਈ ਮਿਲਣੇ, ਪਰਿਵਾਰ ਮਿਲਣਾ, ਸੋ ਬਚਪਨ ਦੇ ਵਿੱਚ ਸਾਧੂ ਆਇਆ ਕਰਦੇ ਉੱਥੇ, ਜਿਹੜੀ ਮੈਂ ਬੇਨਤੀ ਸ਼ੁਰੂ ਕੀਤੀ ਹੈ ਕਿ ਤੁਹਾਡੀ ਕਿਰਪਾ ਹੈ ਸਾਰੀ ਸੰਗਤ ਦੀ, ਨਹੀਂ ਤੇ ਪਤਾ ਨਹੀਂ ਜੀਵਨ ਕਿੱਧਰ ਦਾ ਕਿੱਧਰ ਜਾਂਦਾ। ਇਹ ਸੰਗਤ ਨੇ ਹੀ ਬਚਪਨ ਵਿੱਚ ਸੰਭਾਲ ਲਿਆ, ਸੰਗਤ ਨੇ ਸੀਸ ਦਿੱਤੀ, ਸੰਗਤ ਦਾ ਹਮੇਸ਼ਾ ਧਿਆਨ ਰਿਹਾ, ਕਿਰਪਾ ਰਹੀ ਸੰਗਤ ਦੀ, ਸੰਗਤ ਦੀ ਅਰਦਾਸ ਹੀ ਚੱਲਦੀ ਆ ਰਹੀ। ਅਜੇ ਵੀ ਦਾਸ ਜਿਸ ਵੇਲੇ ਉੱਧਰ ਨਗਰ ਜਾਂਗਲੇ ਬਟਾਲੇ ਜਾਂ ਉੱਥੇ ਦੀਵਾਨ ਲਾਉਣ ਜਾਂਦਾ, ਸੇਵਾ ਕਰਦਾ, ਬਹੁਤ ਸਾਰੇ ਤਾਂ ਬਜ਼ੁਰਗ ਮਾਈਆਂ ਬਜ਼ੁਰਗ ਚੜ੍ਹਾਈ ਕਰਕੇ, ਜਿਹੜੇ ਅਜੇ ਉਸ ਨਗਰ ਦੇ ਬਜ਼ੁਰਗ ਹਨ ਉਹ ਦੀਵਾਨ ਤੋਂ ਪਹਿਲਾਂ ਜਾਂ ਦੀਵਾਨ ਤੋਂ ਬਾਅਦ ਮਿਲਣਗੇ। ਉਹ ਬਜ਼ੁਰਗ ਮਾਤਾਵਾਂ ਆ ਕੇ ਸਿਰ ਤੇ ਹੱਥ ਰੱਖਦੀਆਂ, ਕਿਉਂਕਿ ਛੋਟੇ ਹੁੰਦਿਆਂ ਉੱਥੇ ਗੁਰਦੁਆਰੇ ਹੀ ਰਹਿਣਾ, ਰਾਤ ਨੂੰ ਉੱਥੇ ਚਲੇ ਜਾਣਾ, ਪਹਿਲਾਂ ਪੜ੍ਹਨਾ ਫਿਰ ਅੰਮ੍ਰਿਤ ਵੇਲਾ ਉੱਥੇ ਹੀ, ਸਾਖੀਆਂ ਉੱਥੇ ਪੜ੍ਹਨੀਆਂ ਸੁਣਨੀਆਂ। ਇਹ ਸਾਰੀਆਂ ਸੀਸਾਂ ਜਿਹੜੀਆਂ ਨੇ ਸੰਗਤਾਂ ਦੀਆਂ ਹਨ, ਕਿਉਂਕਿ ਸਰੀਰ ਜਿਹੜਾ ਹੈ ਇਹਦੀਆਂ ਤਿੰਨ ਅਵਸਥਾ ਨੇ, ਵੈਸੇ ਤੇ ਪੰਜ ਨੇ, ਪਹਿਲਾ ਜਨਮ ਹੈ, ਫਿਰ ਬਚਪਨ ਹੈ, ਫਿਰ ਜਵਾਨੀ ਹੈ, ਫਿਰ ਬੁਢੇਪਾ ਹੈ, ਫਿਰ ਅੰਤ ਹੈ। ਸੋ ਬਚਪਨ ਦੇ ਵਿੱਚ ਹੀ ਸੰਗਤ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬਾਂ ਨੇ ਕਿਰਪਾ ਕੀਤੀ, ਆਪਣੀ ਸੰਗਤ ਬਖਸ਼ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਇੱਕ ਛੋਟੀ ਉਮਰ ਦਾ ਬੱਚਾ ਜਿਹਦਾ ਨਾਂ ਭਾਈ ਤਾਰੂ ਪੋਪਟ ਹੈ, ਅੰਮ੍ਰਿਤ ਵੇਲੇ ਆਉਂਦਾ ਹੈ ਰੋਜ਼ ਸਵੇਰੇ, ਸਭ ਤੋਂ ਅੱਗੇ ਬੈਠਦਾ ਹੈ, ਧਿਆਨ ਨਾਲ ਬਚਨ ਸੁਣਦਾ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਸ ਵੇਲੇ ਭੋਗ ਪਿਆ ਉਸ ਬੱਚੇ ਨੂੰ ਕੋਲ ਬੁਲਾਇਆ, ਬੇਟਾ ਕਾਕਾ ਤੇਰੀ ਉਮਰ ਦੇ ਬੱਚੇ ਪੈਰ ਪੈ ਦਿਨ ਚੜੇ ਤੱਕ ਨਹੀਂ ਉੱਠਦੇ, ਅਸੀਂ ਤੈਨੂੰ ਦੇਖਦੇ ਹਾਂ, ਤੂੰ ਸਭ ਤੋਂ ਪਹਿਲਾਂ ਆਉਂਦਾ, ਅੱਗੇ ਬੈਠਣਾ, ਬੜੇ ਧਿਆਨ ਨਾਲ ਬਚਨ ਸੁਣਨਾ, ਭੋਗ ਪੈਣ ਤੋਂ ਬਾਅਦ ਜਾਣਾ, ਇਹ ਤੈਨੂੰ ਕਿਵੇਂ ਲਿਵ ਲੱਗ ਗਈ, ਤੇਰੇ ਅੰਦਰ ਐਸੀ ਸ਼ਰਧਾ ਕਿਵੇਂ ਬਣ ਗਈ। ਉਸ ਬੱਚੇ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਜਿਸ ਦਿਨ ਤੋਂ ਆਪ ਜੀ ਨੇ ਕਿਰਪਾ ਕੀਤੀ ਹੈ ਇੱਥੇ, ਮੈਂ ਇੱਕ ਦਿਨ ਤੀਸਰੇ ਪੈਰ ਦੇ ਦੀਵਾਨ ਵਿੱਚ ਆਇਆ, ਉਸ ਵੇਲੇ ਆਪ ਜੀ ਵਿਚਾਰ ਕਰ ਰਹੇ ਸੀ ਕਿ ਇਹ ਜਿਹੜਾ ਸਰੀਰ ਹੈ ਇਹ ਇੱਕ ਦਿਨ ਕਾਲ ਦੀ ਚਬੀਣੀ ਬਣਨਾ, ਸੰਸਾਰ ਤੇ ਸਦਾ ਨਹੀਂ ਰਹਿਣਾ। ਐਸੇ ਬਚਨ ਮੈਂ ਸੁਣੇ, ਜਿਸ ਵੇਲੇ ਮੈਂ ਘਰ ਗਿਆ ਮਾਤਾ ਕਹਿਣ ਲੱਗੀ, ਬੇਟਾ ਅਕਬਾਲ, ਮੈਂ ਮੋਟੀਆਂ ਮੋਟੀਆਂ ਲੱਕੜੀਆਂ ਚੁੱਲ੍ਹੇ ਵਿੱਚ ਰੱਖੀਆਂ, ਅੱਗ ਬਾਲਣ ਦੀ ਕੋਸ਼ਿਸ਼ ਕੀਤੀ, ਅੱਗ ਨਾ ਬਲੀ। ਕਾਫੀ ਦੇਰ ਹੋ ਗਈ, ਮਾਤਾ ਕਹਿਣ ਲੱਗੀ, ਬੇਟਾ ਇੰਨਾ ਸਮਾਂ ਅੱਗ ਇਸ ਤਰ੍ਹਾਂ ਨਹੀਂ ਬਲਣੀ, ਛੋਟੀਆਂ ਲੱਕੜੀਆਂ ਥੱਲੇ ਰੱਖ। ਸੱਚੇ ਪਾਤਸ਼ਾਹ ਜਿਸ ਵੇਲੇ ਮੈਂ ਛੋਟੀਆਂ ਲੱਕੜੀਆਂ ਥੱਲੇ ਰੱਖੀਆਂ ਪਹਿਲੀ ਵਾਰ ਹੀ ਅੱਗ ਲੱਗ ਗਈ। ਉਸੇ ਵੇਲੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਜਿਵੇਂ ਗੁਰੂ ਸਾਹਿਬ ਦਾ ਬਚਨ ਅੱਜ ਆ ਰਿਹਾ ਸੀ ਕਿ ਇਹ ਸਰੀਰ ਸਦਾ ਨਹੀਂ ਰਹਿਣਾ, ਕਾਲ ਦੀ ਚਬੀਣੀ ਬਣਨਾ, ਜਿਵੇਂ ਮੋਟੀਆਂ ਲੱਕੜੀਆਂ ਨੂੰ ਅੱਗ ਬਾਅਦ ਚ ਲੱਗੀ ਛੋਟੀਆਂ ਨੂੰ ਪਹਿਲਾਂ, ਕਿਤੇ ਐਸਾ ਨਾ ਹੋਵੇ ਕਿ ਕਾਲ ਮੈਨੂੰ ਪਹਿਲਾਂ ਲੈ ਜਾਵੇ। ਇਸ ਕਰਕੇ ਸੱਚੇ ਪਾਤਸ਼ਾਹ ਮੈਂ ਉਸ ਦਿਨ ਤੋਂ ਅੰਮ੍ਰਿਤ ਵੇਲੇ ਪਹਿਲਾਂ ਉੱਠਣਾ, ਆਪ ਜੀ ਦੇ ਚਰਨਾਂ ਵਿੱਚ ਆਉਣਾ, ਧਿਆਨ ਨਾਲ ਮੈਂ ਬਚਨ ਸੁਣਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਤੂੰ ਬੱਚਾ ਨਹੀਂ ਤੂੰ ਬਜ਼ੁਰਗ ਹੈ, ਕਈਆਂ ਨੂੰ ਧੁੱਪੇ ਧੌਲੇ ਆ ਜਾਂਦੇ ਫਿਰ ਵੀ ਸੋਝੀ ਨਹੀਂ ਆਉਂਦੀ, ਤੋਂ ਬਚਨ ਸੁਣਿਆ ਤੈਨੂੰ ਸੋਝੇ ਆ ਗਏ। ਸੋ ਐਸੀਆਂ ਸਾਖੀਆਂ ਸਾਧ ਸੰਗਤ ਜੀ ਮਹਾਂਪੁਰਸ਼ਾਂ ਤੋਂ ਗੁਰੂ ਪਿਆਰਿਆਂ ਤੋਂ ਜਾਂ ਸੁਣਦੇ ਉਸ ਵੇਲੇ ਮਨ ਤੇ ਬੜਾ ਗਹਿਰਾ ਅਸਰ ਹੁੰਦਾ। ਇੱਕ ਛੋਟੀ ਉਮਰ ਦਾ ਸਾਧੂ ਇਹ ਘਰ ਦੇ ਜਾ ਕੇ ਅੱਗੇ ਦਰਵਾਜ਼ੇ ਤੇ ਆਵਾਜ਼ ਦਿੱਤੀ ਹੈ, ਬੀਬੀ ਅੰਦਰੋਂ ਕੁਛ ਲੈ ਕੇ ਆਈ ਹੈ, ਦੇਖਿਆ ਉਮਰ ਬੜੀ ਛੋਟੀ ਹੈ। ਉਸ ਵੇਲੇ ਬੀਬੀ ਜਿਹੜੀ ਸੀ ਪਰਮੇਸ਼ਰ ਦੇ ਨਾਮ ਵਾਲੀ ਸੀ, ਉਸਨੇ ਸਵਾਲ ਕੀਤਾ ਉਸ ਛੋਟੇ ਬੱਚੇ ਤੇ ਜਿਹੜਾ ਸਾਧੂ ਦੇ ਰੂਪ ਵਿੱਚ ਆਇਆ ਸੀ। ਕਹਿਣ ਲੱਗੀ, ਬਾਲੇ ਅਜੋ ਸਵੇਰ, ਸਵੇਰ ਦਾ ਮਤਲਬ ਭਈ ਐ ਬਾਲੇ ਐ ਬਾਲਕ, ਤੇਰੀ ਉਮਰ ਬੜੀ ਛੋਟੀ ਹੈ, ਅਜੇ ਤੇ ਬਚਪਨ ਹੈ, ਬਚਪਨ ਦੇ ਵਿੱਚ ਖੇਡ ਪਿਆਰੀ ਹੁੰਦੀ ਹੈ, ਤੇ ਤੂੰ ਹੁਣੇ ਇਸ ਪਾਸੇ ਚੱਲ ਪਿਆ। ਉਹਨੇ ਸਵਾਲ ਕੀਤਾ, ਬਾਲੇ ਅਜੋ ਸਵੇਰ, ਅੱਗੋਂ ਉਸਨੇ ਜਵਾਬ ਦਿੱਤਾ ਬਾਲ ਸਾਧੂ ਨੇ, ਮਾਈ ਮਮ ਡਰ ਕਾਲ ਕਾ, ਐ ਮਾਤਾ ਮੈਨੂੰ ਕਾਲ ਦਾ ਡਰ ਹੈ, ਕਾਲ ਦਾ ਡਰ। ਸੋ ਐਸੀਆਂ ਸਾਖੀਆਂ ਜਦੋਂ ਸਤਪੁਰਸ਼ਾਂ ਗੁਰੂ ਪਿਆਰਿਆਂ ਪਾਸੋਂ ਸੁਣਦੇ ਉਹਦਾ ਅਸਰ ਹੁੰਦਾ ਸੀ, ਕਿਉਂਕਿ ਗੁਰੂ ਘਰ ਦੇ ਵਿੱਚ ਹਮੇਸ਼ਾ ਗੁਰੂ ਦੀ ਵਡਿਆਈ, ਗੁਰੂ ਦੀ ਬਾਣੀ, ਗੁਰਮਤ ਦੀਆਂ ਵਿਚਾਰਾਂ ਸੁਣਨ ਨੂੰ ਮਿਲਦੀਆਂ। ਸੋ ਮਾਤਾ ਪਿਤਾ ਬਚਪਨ ਵਿੱਚ ਲੈ ਗੁਰੂ ਘਰ ਵਿੱਚ ਲੈ ਕੇ ਜਾਂਦੇ। ਮੇਰਾ ਨਿਤਨੇਮ ਕਿੱਥੋਂ ਸ਼ੁਰੂ ਹੋਇਆ? ਰਹਿ ਰਾਸ ਤੋਂ। ਛੋਟੇ ਛੋਟੇ ਨਗਰ ਦੇ ਜਿਹੜੇ ਸੀ ਬੱਚੇ, ਉਹ ਸ਼ਾਮ ਨੂੰ ਵੀ ਗੁਰਦੁਆਰੇ ਜਾਂਦੇ, ਸਵੇਰੇ ਵੀ ਕਈ ਜਾਂਦੇ। ਜਿਹੜੇ ਗੁਰਦੁਆਰੇ ਦੇ ਬਾਬਾ ਜੀ ਸੀ ਉਹ ਕਈ ਵਾਰ ਇੱਧਰ ਉੱਧਰ ਦੂਰ ਹੁੰਦੇ। ਛੋਟੇ ਛੋਟੇ ਬੱਚਿਆਂ ਨੇ ਵੀ ਰਹਿ ਰਾਸ ਮੈਂ ਪੜ੍ਹਨੀ ਹੈ, ਰਹਿ ਰਾਸ ਮੈਂ ਪੜ੍ਹਨੀ ਹੈ। ਆਸ ਵਿੱਚ ਫੈਸਲਾ ਹੋ ਗਿਆ ਸਾਰੇ ਬੱਚਿਆਂ ਦਾ, ਵੀ ਇੱਕ ਤਾਂ ਜਿਹਨੂੰ ਸੰਘਪੂਰ ਨਾ ਆ ਜਾਵੇ, ਇੱਕ ਜਿਹੜਾ ਪਹਿਲਾਂ ਸੰਘਪੂਰ ਲਵੇ ਵੀ ਉਹ ਰਹਿ ਰਾਸ ਕਰੇਗਾ। ਆਪ ਜੀ ਵੀ ਜਾਣਦੇ ਹੋ ਉਸ ਵੇਲੇ ਬੱਚਿਆਂ ਕੋਲ ਕੰਮ ਬਹੁਤ ਲੈਂਦੇ ਸੀ, ਸਕੂਲ ਤੋਂ ਆਉਂਦਿਆਂ ਸਾਰ ਬਸਤਾ ਰੱਖ ਕੇ ਖੂਹ ਨੂੰ ਜਾਣਾ ਪੈਂਦਾ, ਬਹੁਤ ਕੰਮ ਕਰਾਉਂਦੇ ਸੀ। ਤਾਂ ਸ਼ਾਮ ਜਿਸ ਵੇਲੇ ਪੈਣੀ ਖੂਹ ਤੋਂ ਦੌੜ ਲਾਉਣੀ, ਬਾਪੂ ਜੀ ਨੂੰ ਕਹਿਣਾ ਵੀ ਹੁਣ ਮੇਰਾ ਟਾਈਮ ਹੋ ਗਿਆ ਗੁਰਦੁਆਰਾ ਸਾਹਿਬ ਦਾ, ਕਦੀ ਨਾ ਨਹੀਂ ਸੀ ਕਰਦੇ, ਕਹਿੰਦੇ ਅੱਛਾ ਬੇਟਾ ਜਾ। ਦੌੜ ਲਾਉਣੀ, ਸੂਰਜ ਦੀ ਟਿੱਪੀ ਅੱਜ ਦਿਸਦੀ ਹੁੰਦੀ ਸੀ, ਸੰਗ ਫੜ ਕੇ ਖੜੇ ਰਹਿਣਾ ਭਈ ਡੁੱਬੇ ਤੇ ਆਪਾਂ ਰਹਿਣਾ ਸ਼ੁਰੂ ਕਰ ਲਈ। ਉਹਨਾਂ ਸਮਿਆਂ ਦੇ ਅੰਦਰ ਸਪੀਕਰ ਨਹੀਂ ਸੀ ਹੋਇਆ ਕਰਦੇ ਗੁਰਦੁਆਰਾ ਸਾਹਿਬ, ਸੰਖੀ ਵੀ ਜਾਂਦੇ ਹੁੰਦੇ ਸੀ ਅੰਮ੍ਰਿਤ ਵੇਲੇ ਵੀ ਸ਼ਾਮ ਨੂੰ। ਉਹ ਸੰਖ ਪੂਰ ਕੇ ਰਹਿ ਰਾਸ ਦਾ ਪਾਠ ਕਰਨਾ, ਕਈ ਵਾਰੀ ਗੁਰਦੁਆਰੇ ਬਾਬਾ ਜੀ ਨੇ ਆਖਣਾ ਅਜੇ ਚਾਨਣੀ ਹੈ ਤੁਸੀਂ ਰਹਿ ਰਾਸ ਪੜ੍ਹ ਵੀ ਦਿੱਤੀ, ਉਹ ਥੋੜਾ ਜਿਹਾ ਹਨੇਰਾ ਪੈਣ ਦਿਆ ਕਰੋ ਵੀ ਥੋੜਾ ਜਿਹਾ ਸੂਰਜ ਡੁੱਬ ਜਾਵੇ, ਥੋੜਾ ਜਿਹਾ ਹਨੇਰਾ ਪੈ ਜਾਵੇ, ਫੇਰ ਸੰਗ ਪੂਰਿਆ ਕਰੋ ਫੇਰ ਤੁਸੀਂ। ਪਰ ਇਹ ਹੁੰਦਾ ਸੀ ਵੀ ਰਹਿ ਰਾਸ ਜਿਹੜੀ ਹੈ ਉਹ ਪੜੀ ਜਾਵੇ। ਉਹ ਸਾਰੇ ਖੇਡਣ ਮੱਲਣ ਚ ਲੱਗ ਪਏ, ਮੈਂ ਕੱਲਾ ਹੀ ਰਹਿ ਗਿਆ ਛੋਟਾ ਜਿਹਾ ਕੱਲੇ। ਫਿਰ ਗੁਰਦੁਆਰੇ ਸੋਹਣਾ ਸਾਰੇ ਹਟ ਕੇ, ਜਿਹੜੇ 8-10 ਜਾਣੇ ਸੀ ਉਹ ਵੀ ਪਹਿਲਾਂ ਰਹਿੰਦੇ ਸੀ ਗੁਰਦੁਆਰਾ ਸਾਹਿਬ, ਉਹ ਹਟ ਕੇ ਕੱਲਾ ਹੀ ਰਹਿ ਗਿਆ। ਉੱਥੇ ਪੈ ਰਹਿਣਾ ਹਫ਼ਤੇ ਰਾਤ ਨੂੰ, ਸਵੇਰੇ ਉੱਥੇ ਨਿਤਨੇਮ ਕਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜ ਤੋਂ 2 ਮਹੀਨੇ ਪਹਿਲਾਂ ਜਨਮ ਸਾਖੀ ਇੱਕ ਪਾਸਿਓਂ ਸ਼ੁਰੂ ਹੋਣੀ, ਫਿਰ ਜਿਹੜੇ ਗੁਰਦੁਆਰੇ ਦੇ ਬਾਬਾ ਜੀ ਸੀ ਉਹ ਪੜ੍ਹਦੇ, ਕਦੀ ਮੈਨੂੰ ਲਾ ਦੇਣਾ,
ਨਾਲ ਹੀ ਗੁਰਬਾਣੀ ਦੇ ਪਾਠ ਜਿਹੜੇ ਸੀ, ਗੁਰਬਾਣੀ ਦੀ ਸੰਥਿਆ ਸ਼ੁਰੂ ਹੋ ਗਈ। ਇਸੇ ਤਰ੍ਹਾਂ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ, ਫਿਰ ਦਸਮ ਪਾਤਸ਼ਾਹ ਮਹਾਰਾਜ ਦੀ ਸਾਖੀਆਂ ਸ਼ੁਰੂ ਹੋ ਜਾਣੀਆਂ। ਨੇੜੇ ਨਾਨਕ ਨਗਰ ਹੈ, ਉਹ ਬੇਦੀਆਂ ਦਾ ਨਗਰ ਹੈ। ਬਾਬਾ ਸ੍ਰੀ ਚੰਦ ਜੀ ਉੱਥੇ ਕਾਫੀ ਦੇਰ ਰਹੇ ਹੈ। ਉਹ ਸਾਡੇ ਪਿੰਡ ਬੋਹੜ ਦਾ ਦਰਖਤ ਬਹੁਤ ਵੱਡਾ ਹੁੰਦਾ ਸੀ, ਉੱਥੇ ਸਾਧੂ ਆਉਂਦੇ ਜਾਂਦੇ ਰਹਿੰਦੇ, ਤੂਣੀਆਂ ਤਾਉਂਦੇ, ਹਰ ਤਰ੍ਹਾਂ ਦੇ ਸਨ। ਕਈ ਐਸੇ ਵੀ ਸਨ ਜਿਹੜੇ ਸਾਰੀ ਸਾਰੀ ਰਾਤ ਸੌਂਦੇ ਨਹੀਂ ਸੀ, ਸਿਰਫ ਦੋ ਪ੍ਰਸ਼ਾਦੇ ਛਕਦੇ ਤੇ ਸਾਰੀ ਸਾਰੀ ਰਾਤ ਭਜਨ ਕਰਦੇ। ਇੱਕ ਗੜਵੀ ਦੁੱਧ ਹੀ ਮਾਤਾ ਜੀ ਨੇ ਦੇਣੀ ਗੁਰਦੁਆਰਾ ਸਾਹਿਬ ਵਾਸਤੇ, ਦੋ ਪਰੌਂਠੇ ਤੇ ਚਾਹ ਦੀ ਗੜਵੀ ਦੇਣੀ ਜਿਹੜਾ ਬੋਰਡ ਦੇ ਥੱਲੇ ਕੋਈ ਸਾਧੂ ਹੁੰਦਾ, ਥੋੜਾ ਹੋਵੇ ਬਹੁਤਾ ਹੋਵੇ, ਇਹ ਸੇਵਾ ਇਸ ਤਰ੍ਹਾਂ ਚੱਲਦੀ ਰਹਿਣੀ। ਸੋ ਇਸ ਤਰ੍ਹਾਂ ਜਦ ਉਹਨਾਂ ਮਹਾਂਪੁਰਸ਼ਾਂ ਤੋਂ ਇਹ ਗੁਰਮਤਿ ਦੀਆਂ ਵਿਚਾਰਾਂ, ਗੁਰੂ ਘਰ ਦੀ ਸੰਗਤ ਦੇ ਦਰਸ਼ਨ ਹੋਏ, ਉਸ ਵੇਲੇ ਨਾਲ ਦੇ ਨਾਲ ਗੁਰੂ ਕਿਰਪਾ ਦੁਆਰਾ ਇਹ ਲਗਨ ਜਿਹੜੀ ਸੀ ਇਹ ਵੱਧਦੀ ਗਈ। ਇੱਕ ਅੰਦਰ ਜਿਹੜਾ ਖਿਆਲ ਜਿਹੜਾ ਅਰਦਾਸ ਵਿੱਚ ਹਰ ਵੇਲੇ ਰਹਿੰਦਾ, ਉਹ ਕੀ ਸੀ ਕਿ ਪੂਰਨ ਮਹਾਂਪੁਰਸ਼ ਕੋਈ ਮਿਲੇ ਮਹਾਤਮਾ। ਬੰਦਗੀ ਕਰਦੇ ਸਨ, ਕੋਈ ਧੂਣੀਆਂ ਤਾਉਂਦਾ ਸੀ, ਚੰਗੇ ਸਨ ਕਈ ਸਾਧੂ, ਕਈ ਕੀਰਤਨ ਕਰਦੇ, ਧਰੂਪ ਭਗਤ ਦੀ ਸਾਖੀ, ਪ੍ਰਹਲਾਦ ਦੀ ਸਾਖੀ ਬੜੇ ਪਿਆਰ ਨਾਲ ਸੰਗਤਾਂ ਸੁਣਿਆ ਕਰਦੀਆਂ। ਇੱਕ ਮਹਾਤਮਾ ਆਉਂਦੇ, ਉਹ ਆਪ ਹੱਥ ਵਿੱਚ ਚਿਮਟਾ ਰੱਖਦੇ, ਉਹ ਚਿਮਟਾ ਖੜੇ ਹੋ ਕੇ ਵਜਾਉਂਦੇ, ਨਾਲ ਉਹਨਾਂ ਨੇ ਪ੍ਰਸੰਗ ਗੁਰੂ ਦੀ ਬਾਣੀ, ਧਰੂਪ ਦਾ ਪ੍ਰਸੰਗ, ਛੋਟੀ ਉਮਰ ਨਾਨ ਬੱਚਾ ਤੇਰੀ, ਜੰਗਲਾਂ ਚ ਸ਼ੇਰ ਬੁੱਕਦੇ, ਐਸੀਆਂ ਸਾਖੀਆਂ ਸੁਣਾਇਆ ਕਰਦੇ ਸੀ। ਸੋ ਉਹ ਸਤਿਕਾਰਯੋਗ ਸਾਰੇ, ਪਰ ਅੰਦਰ ਇੱਕ ਖਿੱਚ ਸੀ ਵੀ ਪੂਰਨ ਮਹਾਂਪੁਰਸ਼ ਦਾ ਮਿਲਾਪ ਹੋਵੇ। ਭਰੋਸਾ ਮੇਰਾ ਦਾਸ ਦਾ ਬਚਪਨ ਤੋਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ, ਕਿਉਂਕਿ ਸਮਰੱਥ ਗੁਰੂ ਨੇ। ਮਹਾਂਪੁਰਸ਼ਾਂ ਦਾ ਮਿਲਾਪ ਹੋਇਆ ਸਨ 69 ਦੇ ਵਿੱਚ, 69 ਜਦ ਸਾਡੇ ਬਜ਼ੁਰਗ ਯੂਪੀ ਚਲੇ ਗਏ ਤੇ ਆਪਣੇ ਪਿਆਰੇ ਮਹਾਂਪੁਰਸ਼ ਸੈਕਟਰੀਏਟ ਤੋਂ ਸਰਵਿਸ ਛੱਡ ਕੇ ਯੂਪੀ ਗਏ ਫਾਰਮ ਦਾ ਕੰਮ। ਉੱਥੇ ਆਪ ਜੀਆਂ ਨੇ ਗੁਰਮਤ ਪ੍ਰਚਾਰ ਸ਼ੁਰੂ ਕੀਤਾ ਕਰਕੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 500 ਸਾਲਾ ਪ੍ਰਕਾਸ਼ ਦਿਹਾੜਾ ਜਦੋਂ ਸੰਗਤਾਂ ਨੇ ਮਨਾਇਆ, ਉਸ ਵੇਲੇ ਮਹਾਂਪੁਰਸ਼ਾਂ ਸਮੇਤ 5 ਸਿੰਘਾਂ ਨੇ ਅਰਦਾਸ ਕੀਤੀ ਪ੍ਰਚਾਰ ਵਾਸਤੇ। ਆਪ ਜੀਆਂ ਨੂੰ ਸੰਤ ਮਹਾਰਾਜ ਜੀ ਰਾੜਾ ਸਾਲਾਂ ਦਾ ਬਚਨ ਹੋਇਆ ਸੀ ਵੀ ਪ੍ਰਚਾਰ ਕਰੋ। ਆਪ ਜੀ ਗਏ ਯੂਪੀ, ਵਾਪਸ ਆ ਕੇ ਬੇਨਤੀ ਕੀਤੀ, ਮਹਾਰਾਜ ਉੱਥੇ ਤਾਂ ਸੰਗਤ ਨਹੀਂ। ਸੰਤ ਮਹਾਰਾਜ ਜੀ ਰਾੜਾ ਸਾਹਿਬ ਨੇ ਭਜਨ ਕੀਤਾ, ਇੰਨੀ ਸੰਗਤ ਹੋਏਗੀ ਤੁਹਾਡੇ ਕੋਲੋਂ ਸੰਭਾਲੀ ਨਹੀਂ ਜਾਏਗੀ। ਸੋ ਨਾ ਉਹ ਬਚਨ ਫਲੇ, ਮਹਾਂਪੁਰਸ਼ਾਂ ਨੇ ਘਰ ਘਰ ਪ੍ਰਚਾਰ ਕੀਤਾ। ਜਦੋਂ ਨਾ ਗੱਡੀਆਂ ਸਨ, ਨਾ ਸੜਕਾਂ ਸਨ, ਨਾ ਨਦੀਆਂ ਦੇ ਕੋਈ ਪੁਲ ਹੁੰਦੇ ਸੀ। ਸੋ ਉਹ ਜੋ ਮਨ ਦੇ ਅੰਦਰ ਇੱਕ ਖਿੱਚ ਸੀ ਲਗਾਤਾਰ, ਵਿਚਾਰ ਤਾਂ ਬਹੁਤ ਲੰਮੀ ਹੈ, ਮੈਂ ਥੋੜੇ ਅੱਖਰਾਂ ਚ ਬੇਨਤੀ ਕਰ ਰਿਹਾ। ਉਹ ਮਹਾਂਪੁਰਸ਼ ਜਿਸ ਵੇਲੇ ਮਿਲੇ, ਬਸ ਉਸ ਤੋਂ ਬਾਅਦ ਕੋਈ ਫੁਰਨਾ ਹੀ ਨਹੀਂ ਰਿਹਾ ਵੀ ਜਿਨ੍ਹਾਂ ਨੂੰ ਮਿਲਣਾ ਸੀ ਉਹ ਮਿਲ ਗਏ। ਬਸ ਕਿਤੇ ਜਾਣ ਦਾ ਜਾਂ ਕਿਸੇ ਦੇ ਹੋਰ ਦੇ ਦਰਸ਼ਨ ਕਰਨ ਦਾ, ਸਤਿਕਾਰ ਸਭ ਦਾ ਅੰਦਰ ਹੈ, ਪਰ ਕੋਈ ਫੁਰਨਾ ਨਹੀਂ ਰਿਹਾ। ਇੱਕੋ ਹੀ ਅਕਾਲ ਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਮੈਂ ਦਰਸ਼ ਕਰਾਉਣਾ ਕਿ ਜਿਹੜੀ ਦੇਰ ਤੋਂ ਅਰਦਾਸ ਸੀ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪੀਛੈ ਲਾਗ ਚਲੀ। ਇਹ ਅਰਦਾਸ ਸੀ ਦਾਸ ਦੇ ਅੰਦਰ ਜਿਹੜੀ ਹਰ ਵੇਲੇ ਹੁੰਦੀ ਰਹਿੰਦੀ।
ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੇ ਲਾਗ ਚੱਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੇ ਲਾਗ ਚੱਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੇ ਲਾਗ ਚੱਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੇ ਲਾਗ ਚੱਲੀ, ਬਤਾਵੋ ਮਾਰਗ ਹਮ ਪਿਛੇ ਲਾਗ ਚੱਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੇ ਲਾਗ ਚੱਲੀ,
ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੇ ਲਾਗ ਚੱਲੀ, ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੇ ਲਾਗ ਚੱਲੀ,
ਪਿਛੇ ਲਾਗ ਚੱਲੀ, ਪਿਛੇ ਲਾਗ ਚੱਲੀ, ਪਿਛੇ ਲਾਗ ਚੱਲੀ, ਪਿਛੇ ਲਾਗ ਚੱਲੀ,
ਪਿਛੇ ਲਾਗ ਚੱਲੀ, ਪਿਛੇ ਲਾਗ ਚੱਲੀ,
ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੇ ਲਾਗ ਚੱਲੀ, ਅਰਦਾਸ ਅੰਦਰ ਹਰ ਵੇਲੇ ਚੱਲਦੀ। ਸਾਧੂ ਮਿਲੇ ਕਈ, ਪਰ ਜਿਨ੍ਹਾਂ ਨੂੰ ਮਿਲਣਾ ਸੀ ਜਿਨ੍ਹਾਂ ਚ ਉਹ ਨਾ ਮਿਲੇ, ਖਿੱਚ ਵੱਧਦੀ ਗਈ। ਕਈ ਐਸੇ ਮਿਲੇ ਜਿਨ੍ਹਾਂ ਨੂੰ ਦੇਖ ਕੇ ਮਨ ਬੜਾ ਉਦਾਸ ਹੋ ਜਾਂਦਾ। ਕਈ ਬੜੇ ਸਾਧਨਾ ਵਾਲੇ ਵੀ ਮਿਲੇ, ਇੱਕ ਐਸਾ ਵੀ ਸਾਧੂ ਜਿਸ ਨੂੰ ਦਾਸ ਨੇ 3 ਮਹੀਨੇ ਦੇ ਵਿੱਚ 1 ਮਿੰਟ ਵੀ ਸੁੱਤਾ ਨਹੀਂ ਦੇਖਿਆ, ਚਾਹੇ ਰਾਤ ਹੈ ਚਾਹੇ ਦਿਨ ਹੈ, ਇਹਨੇ ਨੀ ਸਾਧਨਾ ਵੀ ਕਰਦੇ ਸੀ ਉਹ, ਪਰ ਫੇਰ ਵੀ ਮਨ ਨਹੀਂ ਸੀ ਮੰਨ ਰਿਹਾ। ਮਨ ਕਦੋਂ ਮੰਨਿਆ? ਜਦੋਂ ਆਪਣੇ ਪਿਆਰੇ ਮਾਂ ਪੁਰਸ਼ ਮਿਲ ਗਏ। ਕੋਈ ਭੇਖ ਨਹੀਂ, ਕੋਈ ਲਿਬਾਸ ਨਹੀਂ, ਪੈਂਟ ਸ਼ਰਟ ਹੈ, ਬਸ ਪਹਿਲੀ ਦਰਸ਼ਨਾਂ ਦੀ ਝਲਕ ਨੇ ਹੀ ਅੰਦਰੋਂ ਆਤਮਾ ਨੇ ਗਵਾਹੀ ਦੇ ਦਿੱਤੀ, ਬਸ ਜਿਨ੍ਹਾਂ ਨੂੰ ਮਿਲਣਾ ਬਸ ਮਿਲ ਗਏ। ਕੀਰਤਨ ਤਾਂ ਬਾਅਦ ਚ ਸੁਣਿਆ, ਜਦੋਂ ਪਤਾ ਲੱਗਾ ਸਾਡੇ ਨਗਰ ਦੇ ਬਜ਼ੁਰਗ ਸਨ ਬਾਪੂ ਗੰਡਾ ਸਿੰਘ, ਉਹ ਮਹਾਂਪੁਰਸ਼ਾਂ ਦੇ ਫਾਰਮ ਦੇ ਨੇੜੇ ਹੀ ਉਹਨਾਂ ਦੇ ਭਤੀਜੇ ਰਹਿੰਦੇ ਸੀ, ਉਹ ਦੀਵਾਨ ਸੁਣ ਕੇ ਆਏ, ਸ੍ਰੀ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਆਏ ਉੱਥੇ ਮਨਿਆਰ ਖੇੜੇ। ਨਿਤਨੇਮ ਤੋਂ ਬਾਅਦ ਮੈਨੂੰ ਕਹਿਣ ਲੱਗੇ, ਲਖਵੀਰ ਸਿੰਘ ਇੱਕ ਫੌਜੀ ਸਰਦਾਰ ਆਏ,
ਕੋਈ ਪੈਸਾ ਨਹੀਂ ਲੈਂਦੇ, ਬੜਾ ਬੜਾ ਸੋਹਣਾ ਕੀਰਤਨ ਕਰਦੇ। ਤੇ ਅੱਜ ਫਲਾਣੀ ਜਗ੍ਹਾ ਕੀਰਤਨ ਹੈ, ਉਦੋਂ ਸਾਈਕਲ ਹੁੰਦੇ। ਸਾਡੇ ਪਿੰਡ ਦੇ ਸ਼ਰੀਕੇ ਚ ਤਾਇਆ ਜੀ ਲੱਗਦੇ ਸੀ, ਉਹਨਾਂ ਦੇ ਵੱਡੇ ਲੜਕੇ ਸੀ ਪ੍ਰੀਤਮ ਸਿੰਘ, ਕਾਫੀ ਉਮਰ ਮੇਰੇ ਨਾਲ ਜ਼ਿਆਦਾ ਸੀ ਉਹਨਾਂ ਦੀ। ਉਹਨਾਂ ਨੂੰ ਮੈਂ ਕਿਹਾ ਭਾਅ ਜੀ ਆਓ, ਪਤਾ ਲੱਗਾ ਆਪਾਂ ਚੱਲੀਏ, ਸਾਈਕਲਾਂ ਦੇ ਚਲੇ ਗਏ। ਉੱਥੇ ਕੀਰਤਨ ਹੋ ਰਿਹਾ, ਪਹਿਲਾਂ ਪਹਿਲਾਂ ਸੰਗਤ ਥੋੜੀ ਹੋਇਆ ਕਰਦੀ ਸੀ, ਅਜੇ ਸ਼ੁਰੂ ਹੋਇਆ ਸੀ ਨਾ, ਉਹਨਾਂ ਨੂੰ ਪਤਾ ਨਾ ਮੈਨੂੰ ਪਤਾ। ਬੈਠ ਗਏ, ਉਹ ਜਿਹੜੇ ਕੀਰਤਨ ਕਰ ਰਹੇ ਸੀ ਉਹਨਾਂ ਨਾਲ ਇਸ਼ਾਰਾ ਕਰਕੇ ਮੈਨੂੰ ਭਾਅ ਪ੍ਰੀਤ ਸਿੰਘ ਕਹਿੰਦੇ ਵੀ ਇਹ ਨੇ ਵੀ ਜਿਹੜੇ ਕਹਿੰਦੇ ਵੀ ਫੌਜੀ ਸਰਦਾਰ ਨੇ। ਮੈਂ ਕਿਹਾ ਇਹ ਤਾਂ ਹੋ ਨਹੀਂ ਸਕਦੇ। ਕਹਿੰਦੇ ਕੀ ਗੱਲ? ਮੈਂ ਖਿੱਚ ਹੈ ਨੀ, ਇਹ ਨਹੀਂ ਹੋਣੇ। ਕਹਿੰਦੇ ਕੀਰਤਨ ਤਾਂ ਫਿਰ ਇਹੀ ਕਰ ਰਹੇ ਆ ਵੀ ਇਹ ਨਹੀਂ ਗੇ। ਘੰਟੇ ਕੁ ਬਾਅਦ ਮਹਾਰਾਜ ਜੀ ਆ ਗਏ, ਪੈਂਟ ਸ਼ਰਟ ਦਸਤਾਰ ਦਾੜਾ ਬੰਨਿਆ ਹੋਇਆ, ਪਿੱਛੋਂ ਆ ਰਹੇ ਆ। ਜਿਸ ਵੇਲੇ ਦਰਸ਼ਨ ਹੋਏ, ਭਾਅ ਪ੍ਰੀਤ ਸਿੰਘ ਨੂੰ ਮੈਂ ਕਿਹਾ ਭਾਅ ਜੀ ਆ ਨੇ। ਕਹਿੰਦੇ ਇਹ ਕਿਵੇਂ ਹੋਏ? ਕਿਉਂਕਿ ਪੈਂਟ ਸ਼ਰਟ ਪਾਈ ਸੀ। ਮੈਂ ਦੇਖੋ ਤੂੰ ਇਹੀ ਨੇ, ਇਹਨਾਂ ਦੇ ਨੇਤਰ ਦੇਖੋ, ਸਰੂਪ ਦੇਖੋ, ਖਿੱਚ ਪੈਂਦੀ ਹੈ, ਇਹੀ ਨੇ। ਹੋਰ ਵੀ ਬਹੁਤ ਸਾਰੇ ਸਨ ਪੈਂਟਾਂ ਸ਼ਰਟਾਂ ਵਾਲੇ, ਕਿਉਂਕਿ ਆਮ ਹੀ ਉਸ ਵੇਲੇ ਜਿੰਨੇ ਫਾਰਮਰ ਸੀ ਪੈਂਟਾਂ ਸ਼ਰਟਾਂ ਪਾਉਂਦੇ ਸੀ ਜਾਂ ਚਾਦਰੇ ਬੰਨਦੇ ਸੀ ਕਰਦੇ ਸੀ। ਮੈਂ ਇਹੀ ਨੇ। ਮਹਾਰਾਜ ਜੀ ਆ ਕੇ ਜਿਹੜਾ ਕੀਰਤਨ ਸਿੰਘ ਕਰ ਰਿਹਾ ਸੀ ਉਹਦੇ ਕੋਲ ਬੈਠ ਕੇ, ਉਸ ਤੋਂ ਬਾਅਦ ਉਸਨੇ ਫਤਿਹ ਬੁਲਾਈ। ਮਹਾਰਾਜ ਜੀਆਂ ਨੇ ਸ਼ਾਨ ਵਜਾ ਕੇ ਕੀਰਤਨ ਸ਼ੁਰੂ ਕੀਤਾ। ਉਸ ਦਿਨ ਜਿਹੜਾ ਪਹਿਲਾ ਸ਼ਬਦ ਆਪ ਜੀ ਨੇ ਪੜਿਆ ਸੀ ਨਾ, ਉਹ ਆ ਪੜਿਆ ਸੀ ਉਸ ਵੇਲੇ, ਕੱਲੂ ਆਇਓ ਰੇ ਇੱਕ ਨਾਮ ਬੀਜ ਲੋ, ਕੱਲੂ ਆਇਓ ਰੇ ਇੱਕ ਨਾਮ ਬੀਜ ਲੋ, ਕੱਲੂ ਆਇਓ ਰੇ। ਸਭ ਕਲੂ ਆਇਓ ਰੇ ਇੱਕ ਨਾਮ ਬੋ ਬੋ ਅਨੁਤ ਨਾਹੀ ਨਾਹੀ ਮਤ ਭਰਮ ਪੂਰੋ। ਤਿੰਨ ਸਾਢੇ ਤਿੰਨ ਘੰਟੇ ਦਾ ਜਵਾਨ ਮਹਾਂਪੁਰਸ਼ਾਂ ਨੇ ਲਾਇਆ। ਇਹ ਪਹਿਲਾ ਦੀਵਾਨ ਸੀ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ, ਤਾਂ ਫਿਰ ਬਾਅਦ 73 ਵਿੱਚ ਗਏ। ਸੋ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਦੀਵਾਨ ਸੁਣ ਕੇ ਜੋ ਦੇਰ ਦੀ ਅਰਦਾਸ ਸੀ ਉਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬਾਨ ਨੇ ਪੂਰੀ ਕਰ ਦਿੱਤੀ। ਫਿਰ ਕੋਈ ਫੁਰਨਾ ਹੀ ਨਹੀਂ ਰਿਹਾ ਇੱਧਰ ਉੱਧਰ ਜਾਣ ਦਾ, ਨਾ ਕਿਸੇ ਨੂੰ ਮਿਲਣ ਦਾ, ਕਿਉਂਕਿ ਅਕਾਲ ਪੁਰਖ ਨੇ ਕਿਰਪਾ ਕੀਤੀ। ਜਿੱਥੇ ਨੇਕ ਮਾਤਾ ਪਿਤਾ ਦਿੱਤੇ ਉੱਥੇ ਪੂਰੇ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ। ਸਮਰੱਥ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਪ੍ਰਾਪਤ ਹੋਈ, ਰੱਬ ਵਰਗੀ ਸੰਗਤ ਮਿਲ ਗਈ, ਜਿਸ ਸੰਗਤ ਨੇ ਹਰ ਵੇਲੇ ਹੱਥ ਦੇ ਕੇ ਰੱਖਿਆ। ਕਿਉਂਕਿ ਸੰਗਤ ਦਾ ਆਸਰਾ ਇੱਕ ਬਹੁਤ ਵੱਡਾ ਹੋਇਆ, ਸੰਗਤ ਕਿਲਾ ਹੁੰਦੀ ਹੈ। ਬਾਬਾ ਫਰੀਦ ਜੀ ਜਿਸ ਵੇਲੇ ਜੰਗਲਾਂ ਨੂੰ ਤਪੱਸਿਆ ਕਰਨ ਵਾਸਤੇ ਤੁਰੇ, ਉਹਨਾਂ ਦੀ ਮਾਤਾ ਨੇ ਕਿਹਾ ਬੇਟਾ ਫਰੀਦ ਆਹ ਬਚਨ ਯਾਦ ਰੱਖੀ, ਇੱਕ ਤਾਂ 36 ਪ੍ਰਕਾਰ ਦੇ ਭੋਜਨ ਖਾਣੇ, ਦੂਸਰਾ ਸ਼ੇਜ ਮਖਮਲਾ ਤੇ ਸੌਣਾ, ਤੀਸਰਾ ਕਿਲੇ ਅੰਦਰ ਰਹਿਣਾ। ਬਾਬਾ ਫਰੀਦ ਜੀ ਹੈਰਾਨ ਹੋ ਗਏ, ਕਹਿਣ ਲੱਗੇ ਮਾਤਾ ਜੀ 36 ਪ੍ਰਕਾਰ ਦੇ ਭੋਜਨ, ਜੰਗਲਾਂ ਵਿੱਚ ਤੇ ਪਤਾ ਨਹੀਂ ਕੰਦ ਮੂਲ ਖਾਣਾ, ਭੁੱਖੇ ਰਹਿਣਾ, ਔਰ ਸ਼ੇਜ ਮਖਮਲਾਂ ਤੇ ਸੌਣਾ ਕੀ ਹੈ, ਉੱਥੇ ਤੇ ਥੱਲੇ ਘਾਹ ਤੇ ਸੌਣਾ ਪੈਣਾ ਧਰਤੀ ਤੇ। ਕਿਲਾ ਹੈ, ਕਿਲੇ ਤੇ ਜੰਗਲਾਂ ਵਿੱਚ ਕੋਈ ਨਹੀਂ ਬਣੇ। ਮਾਂ ਕਹਿਣ ਲੱਗੀ ਫਰੀਦ ਸਾਧੂਆਂ ਦੀ ਰਮਜ ਹੁੰਦੀ ਹੈ, ਤੂੰ ਸਮਝਿਆ ਨਹੀਂ। 36 ਪ੍ਰਕਾਰ ਦੇ ਭੋਜਨ ਖਾਣ ਦਾ ਮਤਲਬ ਹੈ ਕਿ ਉਸ ਵੇਲੇ ਖਾਈ ਜਦੋਂ ਸਮਝੇ ਕਿ ਹੁਣ ਖਾਣ ਤੋਂ ਬਗੈਰ, ਅੰਨ ਪਾਣੀ ਤੋਂ ਬਗੈਰ ਮੇਰੇ ਪ੍ਰਾਣ ਨਹੀਂ ਬਚ ਸਕਦੇ। 8 ਦਿਨਾਂ ਦਾ ਵੀ ਪ੍ਰਸ਼ਾਦਾ ਤੈਨੂੰ 36 ਪ੍ਰਕਾਰ ਦੇ ਭੋਜਨਾਂ ਨਾਲੋਂ ਸਵਾਦ ਲੱਗੇਗਾ ਤੈਨੂੰ। ਛੇਜ ਮਖਮਲਾ ਤੇ ਸੌਣ ਦਾ ਮਤਲਬ ਹੈ ਇੰਨਾ ਭਜਨ ਕਰਨਾ, ਇੰਨੀ ਬੰਦਗੀ ਕਰਨੀ। ਜਿਸ ਵੇਲੇ ਸਮਝੇ ਕਿ ਹੁਣ ਆਪਣੇ ਆਪ ਸਰੀਰ ਡਿੱਗ ਰਿਹਾ, ਉਸ ਵੇਲੇ ਜਿਹੜਾ ਤੂੰ ਆਰਾਮ ਕਰੇਗਾ, ਉਹ ਰੋੜਾਂ ਤੇ ਪਿਆ ਹੋਇਆ ਵੀ ਤੈਨੂੰ ਛੇਜ ਮਖਮਲਾ ਨਾਲੋਂ ਜ਼ਿਆਦਾ ਆਨੰਦ ਆਏਗਾ। ਅਕਬਰ ਬਾਦਸ਼ਾਹ ਇੱਕ ਵਾਰੀ ਰਾਤ ਨੂੰ ਜਾ ਰਿਹਾ, ਬੀਰਬਲ ਨਾਲ ਹੈ। ਇੱਕ ਜੱਟ ਨੇ, ਕਿਸਾਨ ਨੇ ਪਾਣੀ ਲਾਇਆ ਸੀ ਖੇਤ ਨੂੰ, ਉਹ ਕਿਆਰਾ ਮੋੜ ਕੇ ਵਾਹਣ ਦੇ ਵਿੱਚ ਲੰਮਾ ਪਿਆ ਹੋਇਆ। ਹੁਣ ਉਹ ਟੀਮਾ ਸਨ, ਉੱਚਾ ਨੀਵਾਂ ਸਰੀਰ। ਉਸ ਅਕਬਰ ਬਾਦਸ਼ਾਹ ਵਜ਼ੀਰ ਨੂੰ ਕਹਿਣ ਲੱਗਾ, ਵਜ਼ੀਰ ਬੀਰਬਲ, ਉਹ ਕੋਈ ਬੰਦਾ ਮਰਿਆ ਹੋਇਆ। ਬੀਰਬਲ ਕਹਿਣ ਲੱਗਾ, ਜੀ ਮਰਿਆ ਹੋਇਆ ਨਹੀਂ, ਇੱਥੇ ਕਿਸਾਨ ਨੇ ਪਾਣੀ ਲਾਇਆ ਹੋਇਆ, ਕਿਆਰਾ ਉਹਦਾ ਭਰ ਰਿਹਾ, ਉਹ ਆਰਾਮ ਕਰ ਰਿਹਾ। ਅਕਬਰ ਹੱਸਿਆ, ਕਹਿਣ ਲੱਗਾ ਆਰਾਮ ਇਸ ਤਰ੍ਹਾਂ ਹੁੰਦਾ, ਆ ਸਿਰ ਕਿਸੇ ਪਾਸੇ ਨੂੰ, ਕਮਰ ਕਿਸੇ ਪਾਸੇ ਨੂੰ, ਪੈਰ ਥੱਲੇ ਉੱਤੇ, ਕਿਵੇਂ ਉੱਚਾ ਨੀਵਾਂ ਥਾਂ ਹੈ? ਕਹਿੰਦੇ ਨਹੀਂ ਜੀ, ਇਹ ਲੋਕ ਇਸ ਤਰ੍ਹਾਂ ਹੀ ਆਰਾਮ ਕਰ ਲੈਂਦੇ। ਕਹਿੰਦੇ ਨਹੀਂ, ਇਹ ਬੰਦਾ ਮਰਿਆ, ਜਿਉਂਦਾ ਨਹੀਂ। ਕਹਿੰਦੇ ਫਿਰ ਜਿਉਂਦਾ ਤਾਂ ਠਾ। ਬੀਰਬਲ ਗਿਆ, ਜਾ ਕੇ ਦੇਖਿਆ, ਉਠਾਇਆ, ਉਹ ਕਿਸਾਨ ਉੱਠ ਪਿਆ। ਅਕਬਰ ਹੈਰਾਨ ਹੋ ਗਿਆ ਵੀ ਇਹ ਗੱਲ ਕਿਵੇਂ, ਇਹਨੂੰ ਇੱਥੇ ਨੀਂਦ ਕਿਵੇਂ ਆ ਰਹੀ। ਬੀਰਬਲ ਨੇ ਸਮਝਾਇਆ ਕਿ ਇਹ ਬਹੁਤ ਮਿਹਨਤ ਕਰਦੇ ਹੈ, ਇਹ ਇਸ ਤਰ੍ਹਾਂ ਹੀ ਆਰਾਮ ਕਰ ਲੈਂਦੇ ਆ। ਕਹਿੰਦੇ ਮੇਰਾ ਮਨ ਨਹੀਂ ਮੰਨਦਾ। ਬੀਰਬਲ ਕਹਿੰਦਾ ਦੇਖੋ ਬਾਦਸ਼ਾਹ, ਇਹ ਸਰੀਰ ਹੈ, ਇਹਨੂੰ ਜਿੰਨਾ ਸੋਲ ਬਣਾ ਲਈਏ ਸੋਲ ਬਣ ਜਾਂਦਾ, ਤੇ ਜੇ ਮਿਹਨਤ ਕਰੀਏ ਕਰੀਏ ਸਖ਼ਤ ਸਖ਼ਤ ਵੀ ਹੋ ਜਾਂਦਾ। ਅਕਬਰ ਕਹਿੰਦਾ ਮੈਨੂੰ ਤਾਂ ਅਜੇ ਸਮਝ ਨਹੀਂ ਆਈ। ਕਹਿੰਦੇ ਕੋਈ ਨਾ, ਮੈਂ ਸਮਝਾ ਦਾਂ। ਬੀਰਬਲ ਨੇ ਕੀ ਕੀਤਾ, ਉਸੇ ਕਿਸਾਨ ਨੂੰ ਲਿਆ, ਇੱਕ ਚੰਗੀ ਕੋਠੀ ਸ਼ਹਿਰ ਉੱਥੇ ਪਾ ਦਿੱਤੀ, ਨੌਕਰ ਚਾਕਰ ਰੱਖ ਦਿੱਤੇ, ਸਾਰੇ ਸੁੱਖ ਦੇ ਦਿੱਤੇ। ਬੜੇ ਸੋਹਣੇ ਗਦੇਲੇ ਸਾਉਣ ਵਾਸਤੇ। ਜਿਸ ਵੇਲੇ 6 ਮਹੀਨੇ ਹੋ ਗਏ, ਹੁਣ ਸਰੀਰ ਸੋਲ ਹੋ ਗਿਆ, ਜਿਹੜੀ ਉਹਦੀ ਚਾਦਰ ਸੀ ਨਾ ਉਤਲੀ, ਉਹਦੇ ਥੱਲੇ ਸਰੋਂ ਦੇ ਦਾਣੇ ਪਾ ਦਿੱਤੇ ਥੋੜੇ ਜਿਹੇ। ਜਿਸ ਵੇਲੇ ਦਾਣੇ ਪਾਏ, ਹੁਣ ਬੀਰਬਲ ਨੂੰ ਪਤਾ ਸੀ, ਅਕਬਰ ਨੂੰ ਨਾਲ ਲੈ ਕੇ ਕਹਿਣ ਲੱਗਾ, ਜੀ ਆਓ ਤੁਹਾਨੂੰ ਮੈਂ ਇੱਕ ਦਿਖਾਵਾਂ ਕੁਝ। ਕਹਿੰਦੇ ਕੀ ਦਿਖਾਉਣਾ? ਕਹਿੰਦੇ ਆਓ ਸੀ ਮੇਰੇ ਨਾਲ। ਉਹ ਕੋਠੀ ਦੀ ਖਿੜਕੀ ਦੇ ਕੋਲ ਖੜੇ ਹੋ ਗਏ ਦੋਵੇਂ, ਅਕਬਰ ਬਾਦਸ਼ਾਹ ਵੀ ਬੀਰਬਲ ਵੀ। ਜਦੋਂ ਜੱਟ ਉੱਠਿਆ, ਉਹਨੇ ਉੱਠਦੇ ਡੰਡਾ ਫੜਿਆ, ਦੇ ਨੌਕਰਾਂ ਦੇ ਥਾੜ ਥਾੜ ਥਾੜ। ਕਹਿੰਦਾ ਉਹ ਐਡੇ ਰੋਡ ਮੈਨੂੰ ਰਾਤ ਚੁੱਭਦੇ ਰਹੇ। ਕਹਿੰਦਾ ਹੈ ਤੁਸੀਂ ਇਹ ਬਿਸਤਰਾ ਮੇਰਾ ਝਾੜਿਆ ਨੀ, ਹੁਣ ਹੈ ਸਰ ਸਰੋਂ ਦੇ ਦਾਣੇ। ਕਹਿੰਦਾ ਰੋਡ ਚੁੱਭਦੇ ਰਹੇ ਮੈਨੂੰ। ਅਕਬਰ ਕਹਿਣ ਲੱਗਾ, ਬੀਰਬਲ ਇਹ ਗੱਲ ਕੀ ਹੈ? ਕਹਿੰਦਾ ਜੀ ਇਹ ਉਹੀ ਹੈ ਜਿਹੜਾ ਵਾਹਨ ਦੇ ਵਿੱਚ ਸੁੱਤਾ ਹੋਇਆ ਸੀ ਨਾ, ਉੱਥੇ ਧੇਮਾਂ ਨਹੀਂ ਚੁੱਭਦੀਆਂ ਨੂੰ, ਹੁਣ ਸਰੋਂ ਦੇ ਦਾਣੇ ਵਿੱਚ ਚੁੱਭਦੇ, ਹੁਣ ਨੌਕਰ ਵੇਲੋ ਕੁੱਟਣ ਡਿਆ। ਇਹ ਸਰੀਰ ਹੈ। ਮਾਂ ਕਹਿ ਲੱਗੀ, ਬੇਟਾ ਇੰਨੀ ਬੰਦਗੀ ਕਰੀ, ਸੋਲ ਨਾ ਰੱਖੀ ਸਰੀਰ ਨੂੰ, ਤਪੱਸਿਆ ਕਰੀ, ਉਸ ਵੇਲੇ ਤੂੰ ਜਦੋਂ ਸੋਏਗਾ ਤੈਨੂੰ ਉਹ ਨੀਂਦ ਸ਼ੇਸ਼ ਮਖਮਲਾ ਨਾਲੋਂ ਵੀ ਵਧੀਆ ਆਏਗੀ। ਤੀਸਰਾ ਹੈ ਕਿਲਾ। ਸੋ ਕਿਲਾ ਹੈ ਸਾਧ ਸੰਗਤ ਦਾ। ਸਾਧ ਸੰਗਤ ਰੂਪੀ ਕਿਲੇ ਦੇ ਵਿੱਚ ਰਹਿਣਾ। ਕਿਲੇ ਦਾ ਮਤਲਬ ਕੀ ਹੁੰਦਾ? ਬਚਾ, ਸੇਫਟੀ। ਆ ਰਾਜੇ ਬਣਾਉਂਦੇ ਨਾ ਕਿਲੇ, ਆਮ ਹੀ ਪਹਿਲੇ ਰਾਜੇ ਨੇ ਕਿਲੇ ਬਣਾਏ ਹੁੰਦੇ, ਉਹਦੇ ਦੁਆਲੇ ਖਾਈ ਵੀ ਕੱਢੀ ਹੋਣੀ, ਪਾਣੀ ਵੀ ਛੱਡਿਆ ਹੋਣਾ ਨਹਿਰ ਬਣਾ ਕੇ, ਭਈ ਜਿਹੜਾ ਦੁਸ਼ਮਣ ਹੈ ਉਹ ਹਮਲਾ ਨਾ ਕਰ ਸਕੇ। ਇਸੇ ਤਰ੍ਹਾਂ ਜਿਹੜੇ ਸਾਡੇ ਅੰਦਰ ਦੇ ਦੁਸ਼ਮਣ ਨੇ ਨਾ, ਉਹਨਾਂ ਤੋਂ ਬਚਣ ਵਾਸਤੇ ਸਾਨੂੰ ਗੁਰੂ ਮਹਾਰਾਜ ਨੇ ਇਹ ਸੱਤ ਸੰਗਤ ਬਖਸ਼ੀ ਹੈ। ਸਾਧ ਸੰਗਤ ਭਗਤ ਕਬੀਰ ਜੀ ਦਾ ਬਚਨ ਹੁੰਦਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜ। ਆਪਣੇ ਆਪ ਨੇ। ਸੋ ਸੰਗਤ ਰੱਬ ਵਰਗੀ ਪਿਆਰੀ ਜਿਹੜੀ ਮਿਲਣੀ ਹੈ, ਇਹ ਵੀ ਮਾਲਕ ਦੀ ਕਿਰਪਾ ਹੈ। ਠੀਕ ਹੈ, ਤੁਹਾਡੇ ਅੰਦਰ ਪਿਆਰ ਹੈ, ਭਾਵਨਾ ਹੈ, ਵੈਸੀ ਚੁਕਾਉਂਦਾ ਉਸਨੂੰ। ਮੇਰੇ ਅੰਦਰ ਅਰਦਾਸ ਹੈ ਕਿ ਮੇਰਾ ਜੀਵਨ ਤੁਹਾਡੇ ਕਰਕੇ ਬਚਿਆ ਹੋਇਆ, ਤੁਹਾਡੇ ਕਰਕੇ। ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, ਸਿਮਰਤ ਸਤਿਗੁਰੂ ਨੇ ਪੂਰਨ ਮਹਾਂਪੁਰਸ਼ ਮਿਲਾਏ, ਔਰ ਸਤਿਗੁਰੂ ਦੀ ਬਖਸ਼ਿਸ਼ ਕਰਕੇ ਹੀ ਰੱਬ ਵਰਗੀ ਪਿਆਰੀ ਜਿਹੜੀ ਸੰਗਤ ਹੈ ਇਹ ਮਿਲੀ ਹੈ। ਮੇਰਾ ਵਿਸ਼ਵਾਸ ਬਚਪਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰਿਹਾ, ਗੁਰੂ ਗ੍ਰੰਥ ਸਾਹਿਬ ਤੋਂ ਬਿਲਕੁਲ ਛੋਟੇ ਹੁੰਦੇ ਹਨ, ਤੇ ਅੱਜ ਤੱਕ ਵੀ ਇਹੀ ਅਰਦਾਸ ਹੈ। ਇੱਕ ਦੋ ਮੈਂ ਬੇਨਤੀ ਤੁਹਾਡੇ ਸਾਹਮਣੇ ਅੱਗੇ ਕਰਨੀ ਹੈ। ਕੁਛ ਤੋਂ ਵਿਚਾਰਾਂ ਜਿਹੜੀਆਂ ਨੇ ਉਹ ਨਹੀਂ ਮੈਂ ਦੱਸ ਸਕਦਾ, ਕਿਉਂ ਅਜੇ ਜੀਵਨ ਬਾਕੀ ਹੈ। ਕੁਛ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੋ। ਮੇਰੀ ਇੱਕ ਬੇਨਤੀ ਜਿਹੜੀ ਹੈ ਕਿ ਸਮਰੱਥ ਸਤਿਗੁਰੂ, ਸਮਰੱਥ ਸਤਿਗੁਰੂ, ਹਾਜ਼ਰ ਨਾਜ਼ਰ, ਸਾਨੂੰ ਲੋੜ ਹੈ ਵਿਸ਼ਵਾਸ ਦੀ। ਬਚਪਨ ਵਿੱਚ ਗੁਰੂ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ ਦਿੱਤੀ। ਜਦ ਯੂਪੀ ਗਏ ਨਾ ਤਾਂ ਉੱਥੇ ਪਾਣੀ ਦੀ ਬੜੀ ਘਾਟ ਸੀ, ਜਾਂ ਤਾਂ ਨਦੀਆਂ ਤੋਂ ਪਾਣੀ ਚੱਕਦੇ ਸੀ, ਪਹਿਲਾਂ ਤਾਂ ਕੋਈ ਟਿਊਬਵੈੱਲ ਹੁੰਦਾ ਹੀ ਨਹੀਂ ਸੀ, ਬਾਰਿਸ਼ ਤੇ ਹੀ ਖੇਤੀ ਹੁੰਦੀ, ਗੰਨੇ ਦੀ ਫਸਲ ਜ਼ਿਆਦਾ ਹੁੰਦੀ, ਫਿਰ ਥੋੜੇ ਥੋੜੇ ਟਿਊਬਵੈੱਲ ਲੱਗਣ ਲੱਗੇ। ਸੋ ਅਸੀਂ ਵੀ ਵਿਚਾਰ ਕੀਤੀ ਵੀ ਅਸੀਂ ਵੀ ਖੇਤਾਂ ਵਿੱਚ ਘਰ ਸੀ, ਪਹਿਲਾਂ ਛੱਪਰੀ ਹੋਇਆ ਕਰਦੇ ਸਭ, ਬਾਅਦ ਵਿੱਚ ਮਕਾਨ ਬਣਨੇ ਸ਼ੁਰੂ ਹੋਏ। ਆ ਜਦੋਂ ਆਪਣੇ ਛੱਪਰ ਬਣੇ ਹੋਏ ਸੀ ਨਾ, ਮੈਂ ਕਿਹਾ ਇਹਦੀ ਫੋਟੋ ਲਾਓ, ਇਹ ਫੋਟੋ ਮੈਂ ਕਿਹਾ ਸੰਭਾਲ ਕੇ ਰੱਖਿਓ, ਪੰਜਾਬ ਵਾਲੇ ਮਕਾਨਾਂ ਦੀ ਤਾਂ ਫੋਟੋ ਰਹੀਆਂ ਨੇ। ਚਲੋ ਮੈਂ ਕਿਹਾ ਮਕਾਨਾਂ ਦੀ ਫੋਟੋ ਨਾ ਵੀ ਰਹਿਣ ਕੋਈ ਗੱਲ ਨੀ, ਛੱਪਰਾਂ ਦੀਆਂ ਜ਼ਰੂਰ ਰੱਖੋ। ਮੈਂ ਕਿਹਾ ਜਦੋਂ ਇਹ ਕੋਠੀ ਬਣਾਉਣਗੇ ਨਾ ਤਾਂ ਸਾਹਮਣੇ ਲਾ ਕੇ ਰੱਖਿਓ, ਕਿਤੇ ਭੁੱਲ ਨਾ ਜਾਇਓ। ਉਹ ਹੁਣ ਅਜੇ ਫੋਟੋ ਮਿਲੀਆਂ ਨੇ ਮੈਨੂੰ, ਉਹਦੇ ਛੱਪਰ ਹੁੰਦੇ ਸਭ ਦੇ, ਚਾਹੇ 500 ਕਿੱਲੇ ਦਾ ਮਾਲਕ ਹੈ, ਚਾਹੇ 100 ਕਿੱਲੇ ਦਾ ਮਾਲਕ ਹੈ ਸਭ। ਪਹਿਲਾਂ ਕੋਈ ਯੂਪੀ ਗਿਆ ਕਹਿ ਲੱਗਾ ਜੀ ਕਮਾਲ ਹੈ ਯੂਪੀ। ਕਹਿੰਦੇ ਕੀ ਦੇਖਿਆ? ਕਹਿੰਦੇ ਸਾਰੇ ਰਾਜੇ ਲੋਕ ਹੈ ਰਾਜੇ। ਕਹਿੰਦੇ ਰਾਜੇ? ਕਹਿੰਦੇ ਹਾਂ। ਕਹਿੰਦੇ ਜਿਹੜਾ ਮਕਾਨ ਬਣਾ ਲੈਂਦੇ ਹੈ ਸਾਲ ਬਾਅਦ ਢਾ ਦਿੰਦੇ, ਸਾਲ ਬਾਅਦ ਨਵਾਂ ਬਣਾਉਂਦੇ, ਰਹਿ ਨਹੀਂ ਦਿੰਦੇ। ਉਹ ਜਿਹੜੇ ਬਰਤਨ ਚ ਇੱਕ ਵਾਰੀ ਖਾ ਲੈਂਦੇ ਉਹ ਬਰਤਨ ਸੁੱਟ ਦਿੰਦੇ ਆ, ਦੁਬਾਰਾ ਬਰਤਨ ਨਹੀਂ ਵਰਤਦੇ। ਕਹਿੰਦੇ ਇੰਨੇ ਅਮੀਰ ਲੋਕ, ਕਮਾਲ ਹੈ। ਕਹਿੰਦੇ ਰਾਜੇ ਨਹੀਂ ਤੇ ਹੋਰ ਕੀ ਹੈ? ਜਿਹੜਾ ਮਕਾਨ ਬਣਾਉਂਦੇ ਸਾਲ ਬਾਅਦ ਢਾ ਦਿੰਦੇ ਆ। ਹੁਣ ਛੱਪੜ ਸੀਗੇ, ਸਾਲ ਹੀ ਕੱਢਦੇ ਸੀ। ਬੈਠੇ ਭਾਈ ਜੋਗਾ ਸਿੰਘ ਰਿਮੈਗਲਗੰਜ ਤੋਂ ਆਏ ਨੇ, ਸਭ ਜਾਣਦੇ ਆ, ਆਪ ਛੱਪੜ ਬਣਾਉਣੇ ਕਰ, ਉਹ ਸਾਲ ਹੀ ਮਥਾ ਕੱਢਦੇ ਸੀ। ਤੇ ਉਹ ਬਰਤਨ ਕਿਹੜੇ ਹੁੰਦੇ ਸੀ ਉਹਨਾਂ ਦੇ? ਉਹਨਾਂ ਲੋਕਾਂ ਦੇ ਬਰਤਨ ਹੁੰਦੇ ਸੀ ਜਾਂ ਤਾਂ ਪੱਤਿਆਂ ਦੇ ਖਾਣਾ ਜਾਂ ਮਿੱਟੀ ਦੇ ਠੁੱਲੂ ਜੇ ਹੋਣੇ। ਕਹਿੰਦੇ ਜਿਹੜੇ ਬਰਤਨ ਇੱਕ ਵਾਰੀ ਖਾ ਲੈਂਦੇ ਸੁੱਟ ਦਿੰਦੇ ਰਾਜੇ ਲੋਕ। ਇਹ ਸੀ ਯੂਪੀ ਦਾ ਹਾਲ ਪਹਿਲਾਂ, ਤਾਂ ਛੱਪੜ ਹੁੰਦੇ ਪਹਿਲਾਂ ਉੱਥੇ। ਫਿਰ ਪਾਣੀ ਦੀ ਕਿਲਤ ਸੀ ਬੜੀ, ਟਿਊਬਵੈਲ ਨਿਸ਼ੇ ਹੁੰਦੇ। ਸੋ ਕੋਈ ਕੋਈ ਟਿਊਬਵੈਲ ਜਿਸ ਵੇਲੇ ਲੱਗਣ ਲੱਗਾ, ਅਸੀਂ ਸੋਚਿਆ ਵੀ ਅਸੀਂ ਵੀ, ਕਿਉਂਕਿ ਖੇਤੀ ਜਿਹੜੀ ਹੈ, ਪਹਿਲਾਂ ਤਾਂ ਗੰਨੇ ਦੀ ਫਸਲ ਸੀ, ਇਹ ਕਣਕ ਧਾਨ ਦੀ ਫਸਲ ਹੈ, ਜਿਹੜੀ ਇਹਦੇ ਵਾਸਤੇ ਪਾਣੀ ਜ਼ਰੂਰੀ ਚਾਹੀਦਾ। ਮੁਸਲਮਾਨ ਠੇਕੇਦਾਰ ਹੁੰਦੇ ਆਮ ਲਾਉਣ ਵਾਲੇ, 8-10 ਜਗ੍ਹਾ ਟੈਸਟ ਕੀਤਾ। ਉਹ ਜਿਹੜਾ ਸ਼ੈਲੋ ਬੋਰਿੰਗ ਹੁੰਦਾ ਉੱਪਰ ਹੀ 30-40 ਫੁੱਟ ਤੇ ਲੱਗਦਾ, ਉਹ ਦਿਹਾੜੀ ਚ ਕਰ ਦਿੰਦੇ ਸੀ, ਉਹ ਰੇਤਾ ਨਾ ਮਿਲ ਰਿਹਾ। ਫਿਰ ਦੂਸਰੀ ਜਗ੍ਹਾ, ਫਿਰ ਤੀਸਰੀ ਜਗ੍ਹਾ, ਉਹ 8 ਜਗ੍ਹਾ ਉਹਨਾਂ ਨੇ ਕੀਤਾ, ਰੇਤਾ ਨਾ ਮਿਲਿਆ। ਸਾਡੇ ਵੱਡੇ ਭਾ ਜੀ ਜੀਜਾ ਜੀ ਭੋਲਾਪੁਰ ਵਾਲੇ, ਉਹਨਾਂ ਨੂੰ ਪਤਾ ਲੱਗਾ ਵੀ ਪਾਣੀ ਨਹੀਂ ਨਿਕਲਿਆ ਉਹਨਾਂ ਦਾ, ਕਿਉਂ ਭੈਣ ਜੀ 4 ਸਾਲ ਵੱਡੇ ਸੀ, ਅਸੀਂ ਛੋਟੇ ਛੋਟੇ। ਤਾਂ ਉਮਰ ਮੇਰੀ ਵੀ ਛੋਟੀ ਸੀ, ਭਾਈ ਗੁਰਦੀਪ ਸਿੰਘ ਮੇਰੇ ਤੋਂ 2 ਸਾਲ ਛੋਟੇ ਸੀ। ਜਿਸ ਵੇਲੇ ਮੈਂ ਗੁਰਦੁਆਰਾ ਸਾਹਿਬ ਤੋਂ ਸ਼ਾਮ ਨੂੰ ਆਇਆ, ਇੱਕ ਪੰਡਿਤ ਬੈਠਾ ਮੰਜੇ ਤੇ, ਐ ਤਿਲਕ ਲਾਇਆ ਹੋਇਆ। ਮੈਂ ਕਿਹਾ ਸ਼ਾਇਦ ਚਲੋ ਰਾਤ ਰਹਿਣ ਆਇਆ ਹੁਣ, ਕੋਈ ਗੱਲ ਨਹੀਂ। ਮੈਂ ਮਾਤਾ ਜੀ ਨੂੰ ਪੁੱਛਿਆ, ਮੈਂ ਪੰਡਿਤ ਜੀ ਕਿਵੇਂ ਆਏ ਨੇ? ਕਹਿੰਦੇ ਤੁਹਾਡੇ ਉਹ ਭੋਲਾਪੁਰ ਵਾਲੇ ਭਾਅ ਜੀ ਲਿਆਏ ਆ। ਇੰਨੇ ਚਿਰ ਨੂੰ ਬਾਪੂ ਜੀ ਤੇ ਭਾਅ ਜੀ ਹਰਦੇਸ਼ ਸਿੰਘ ਭੋਲਾਪੁਰ ਵਾਲੇ ਉਹ ਖੇਤਾਂ 'ਚ ਘੁੰਮਦੇ ਹੋਏ ਆ ਗਏ। ਕਹਿਣ ਲੱਗੇ, ਮੈਨੂੰ ਪਤਾ ਲੱਗਾ ਕਿ ਤੁਹਾਡਾ ਪਾਣੀ ਨਹੀਂ ਨਿਕਲਿਆ, ਪੰਡਿਤ ਨੇ ਕਈ ਟਿਊਬਵੈਲ ਲਵਾਏ ਆ, ਇਹ ਦੱਸ ਦਿੰਦਾ ਵੀ ਪਾਣੀ ਕਿੱਥੇ ਹੈ। ਮੇਰਾ ਮਨ ਖੁਸ਼ ਨਾ ਹੋਇਆ, ਬੜਾ ਦਾਸ ਜਿਹਾ ਹੋ ਗਿਆ। ਮੈਂ ਕਿਹਾ ਵੀ ਇਹ ਪੰਡਿਤ ਦਾ ਦਿੱਤਾ ਪਾਣੀ ਲੈਣਾ ਆਪਾਂ, ਹਾਲਾਂਕਿ ਫਸਲ ਪਾਣੀ ਤੋਂ ਬਗੈਰ ਉਸ ਵੇਲੇ ਹੋ ਨਹੀਂ ਸੀ ਰਹੀ, ਪਾਣੀ ਦੀ ਬਹੁਤ ਲੋੜ ਸੀ, ਬਹੁਤ ਸਖਤ ਲੋੜ। ਮੇਰੇ ਮਨ ਚ ਖਿਆਲ ਵੀ ਇਹ ਪੰਡਿਤ ਪਾਣੀ ਦੱਸੇਗਾ, ਪੰਡਿਤ ਪਾਣੀ ਤਾਂ ਆਪਾਂ ਗੁਰੂ ਦਾ ਲੈਣਾ ਹੈ, ਵੀ ਇਹ ਤਾਂ ਜੇ ਕਿਤੇ ਇਹਦਾ ਦੱਸਿਆ ਨਿਕਲਾ ਆ, ਸਾਡਾ ਤਾਂ ਭਰੋਸਾ ਟੁੱਟ ਜੂ ਮੇਰਾ। ਨਾਲੇ ਇਹ ਤੇ 6 ਮਹੀਨੇ ਆ ਜਾਇਆ ਕਰੇਗਾ ਕਿ ਮੈਂ ਪਾਣੀ ਦਿੱਤਾ। ਜਿਸ ਵੇਲੇ ਮੈਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਗਿਆ, ਨਿਤਨੇਮ ਕੀਤਾ, ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ, ਹਾਲਾਂਕਿ ਲੋੜ ਬਹੁਤ ਸੀ ਪਾਣੀ ਦੀ, ਪਾਣੀ ਤੋਂ ਬਿਨਾਂ ਖੇਤੀ ਹੋ ਨਹੀਂ ਸੀ ਰਹੀ। ਰੂਲਰ ਮਾਰ ਮਾਰ ਕੇ, ਢੇਮਾ ਫੇਰ ਫੇਰ ਕੇ, ਰਾਤ ਨੂੰ ਹੈਰੋ ਕਰ ਕਰਕੇ, ਸਵੇਰੇ ਤੇਲ ਦੱਬਣੀ, ਐਸੀ ਹਾਲਤ ਹੋ ਗਈ। ਗੁਰੂ ਗ੍ਰੰਥ ਸਾਹਿਬ ਅੱਗੇ ਮੈਂ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੁਸੀਂ ਕਿਰਪਾ ਕਰੋ ਵੀ ਪੰਡਿਤ ਦਾ ਦੱਸਿਆ ਪਾਣੀ ਨਾ ਨਿਕਲੇ, ਬਸ ਆਹ ਕਿਰਪਾ ਕਰੋ ਵੀ ਜਿੱਥੇ ਪੰਡਿਤ ਦੱਸੇ ਉੱਥੇ ਪਾਣੀ ਨਾ ਨਿਕਲੇ, ਬਸ ਸੇ ਸੱਚੇ ਪਾਤਸ਼ਾਹ ਕਿਰਪਾ ਕਰਿਓ। ਬਸ ਭਾਈ ਪੰਡਿਤ, ਅਸੀਂ ਪਾਣੀ ਪੰਡਿਤ ਦਾ ਦਿੱਤਾ ਲੈਣਾ, ਤੇਰਾ ਦਿੱਤਾ ਲੈਣਾ, ਜੇ ਤੂੰ ਦੇਣਾ ਦੇ, ਨਹੀਂ ਦੇਣਾ ਅਸੀਂ ਤਾਂ ਵੀ ਖੁਸ਼ ਹਾਂ, ਹਾਲਾਂਕਿ ਲੋੜ ਬਹੁਤ ਸੀ, ਆਹ ਕਿਸਾਨ ਜਾਣਦਾ ਹੀ ਹੈ। ਇੱਕ ਵਾਰੀ ਸਾਡੇ ਪਿੰਡ ਸਾਰੇ ਦੀ ਕਣਕ 6 ਮਣ ਕਿਲੇ ਦੀ ਹੋਈ, ਸਾਰੇ ਪਿੰਡ ਦੀ, ਇੱਕ ਦੀ ਨਹੀਂ, ਲੇਬਰ ਵੱਢੇ ਨਾ ਆ ਵੱਢਣੀ ਪਈ, ਮੀਂਹ ਨਾ ਪਿਆ, ਪਾਣੀ ਹੈ ਹੀ ਨਹੀਂ ਸਨ, ਇਹ ਉਸ ਵੇਲੇ ਦੀ ਗੱਲ ਹੈ। ਮੈਂ ਅਰਦਾਸ ਕਰਕੇ ਜਿਸ ਵੇਲੇ ਆਇਆ, ਉਹ ਪੰਡਿਤ ਜੀ ਇਸ਼ਨਾਨ ਕਰਨ ਡੇ ਨਲਕੇ ਤੇ, ਉਧਰ ਸੂਰਜ ਦੀ ਟਿੱਪੀ ਨਿਕਲੀ, ਸੂਰਜ ਨੂੰ ਪਾਣੀ ਦੇਣ ਡੇ ਕਰਨ ਡੇ। ਹੁਣ ਮੈਂ ਬੋਲ ਨਹੀਂ ਸੀ ਸਕਦਾ, ਬਜ਼ੁਰਗਾਂ ਅੱਗੇ ਵੀ, ਵੱਡੇ ਭਾਅ ਜੀ ਉਹਨਾਂ ਅੱਗੇ ਵੀ, ਛੋਟੀ ਉਮਰ ਸੀ ਸਾਡੀਆਂ। ਉਹ ਜੀ ਪੰਡਿਤ ਪੈਰ ਚ ਘੁੰਮਣ ਲੱਗ ਪਿਆ, ਉਹ ਪੱਤਰੀ ਜੀ ਫੜ ਕੇ ਉਹਨੇ ਆਪਣਾ ਇੱਧਰ ਉੱਧਰ ਘੁੰਮ ਕੇ ਉਹਨੇ ਕਿਹਾ ਜੀ ਇੱਥੇ ਤੁਸੀਂ ਲਾਓ। ਉਹ ਠੇਕੇਦਾਰ ਆ ਗਿਆ, ਉੱਥੇ ਉਹਨੇ ਸ਼ੁਰੂ ਕਰ ਦਿੱਤਾ ਬੋਰ। ਉਹ ਇੱਕ ਦਿਨ ਚ ਸ਼ਾਮ ਤੱਕ ਕਰ ਦਿੰਦੇ ਸੀ 35-40 ਫੁੱਟ, ਕਿਉਂਕਿ ਥੱਲੇ ਪੱਥਰ ਪੁੱਥਰ ਨਹੀਂ ਸੀ। ਉਹ ਦੂਸਰੀ ਜਗ੍ਹਾ ਤਾਂ 3 ਫੁੱਟ ਰੇਤਾ ਆ ਜਾਂਦਾ ਸੀ, ਉਹ ਵੀ ਥੋੜਾ ਸੀ। ਇਹ ਜਿੱਥੇ ਪੰਡਤੇ ਨੇ ਦੱਸਿਆ ਉੱਥੇ ਆਇਆ ਹੀ ਕੁਝ ਨਾ। ਜਦੋਂ ਉੱਥੇ ਪਹੁੰਚ ਗਿਆ ਨਾ, ਐਵੇਂ 1/2 ਫੁੱਟ ਰੇਤਾ ਤੇ ਫਿਰ ਮਿੱਟੀ ਆ ਗਈ। ਠੇਕੇਦਾਰ ਕਹਿਣ ਲੱਗਾ ਵੀ ਬਸ ਜੀ, ਇੱਥੇ ਤਾਂ ਕੁਛ ਆਇਆ ਹੀ ਨਹੀਂ। ਮੈਂ ਬੜਾ ਖੁਸ਼। ਬਾਪੂ ਜੀ ਮੇਰੇ ਵੱਲ ਵੇਖ ਕੇ ਗੁੱਸੇ ਹੋਏ, ਕਹਿੰਦੇ ਤੂੰ ਬੜਾ ਖੁਸ਼ ਹੈ। ਹੁਣ ਮੈਨੂੰ ਤੇ ਪਤਾ ਸੀ ਵੀ ਮੇਰੀ ਉਦਾਸ ਸੁਣ ਲਈ ਮਹਾਰਾਜ ਨੇ, ਸ਼ੁਕਰ ਹੈ ਨਹੀਂ ਆਇਆ ਤਾਂ। ਕਹਿੰਦੇ ਵੀ ਹੁਣ ਕੀ ਕਰਾਂਗੇ। ਮੈਂ ਕੋਈ ਨੀ, ਹੁਣ ਆਪਾਂ ਗੁਰੂ ਮਹਾਰਾਜ ਕੇ ਅਰਦਾਸ ਕਰੀਏ। ਅਸੀਂ ਗੁਰੂ ਗ੍ਰੰਥ ਸਾਹਿਬ ਕੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਤੇਰਾ ਬਹੁਤ ਬਹੁਤ ਸ਼ੁਕਰਾਨਾ, ਜਿਹੜਾ ਪੰਡਤ ਦਾ ਦਿਸਿਆ ਨਹੀਂ ਨਾ ਨਿਕਲਿਆ, ਤੇ ਤੁਸੀਂ ਕਿਰਪਾਲੂ ਦਿਆਲੂ। ਭਾਈ ਗੁਰਦੀਪ ਸਿੰਘ 2 ਸਾਲ ਛੋਟੇ ਮੇਰੇ ਤੋਂ, ਮੈਂ ਇਹਨਾਂ ਨੂੰ ਕਿਹਾ ਵੀ ਜਾ ਕਲੋਨੀ ਵਿੱਚੋਂ ਨਾ, ਉਹ ਜਿਹੜੇ ਮਜ਼ਦੂਰ ਸਨ ਉਹ ਕਰਮ ਸੀ ਉਹਨਾਂ ਦਾ ਠੇਕੇਦਾਰ, ਮੈਂ ਕਿਹਾ ਜਾ ਕੇ ਉਹਨੂੰ ਲੈ ਕੇ ਆ। ਠੇਕੇਦਾਰ ਤੇ ਸ਼ਾਮ ਨੂੰ ਚਲਾ ਗਿਆ। ਉਦੋਂ ਦਿਹਾੜੀ ਕੋਈ 4-5 ਰੁਪਏ ਹੋ ਗਈ ਸੀ। ਪਹਿਲਾਂ 2 ਰੁਪਏ ਦਿਹਾੜੀ ਸੀ ਸਨ 1966 ਚ, 2-3 ਸਾਲ ਤੱਕ ਫਿਰ ਜਿਹੜੀ ਸੀ ਇੰਨੀ ਕੁ ਦਿਹਾੜੀ ਹੋ ਗਈ ਸੀ। ਮੈਂ ਕਿਹਾ ਉਹਨਾਂ ਨੂੰ ਕਹੋ 5 ਬੰਦੇ ਆ ਜਾਓ ਤੇ ਤੁਹਾਨੂੰ ਰਾਤ ਰਾਤ ਦੀ ਦਿਹਾੜੀ ਜਿਹੜੀ ਹੈ ਨਾ ਇਹ 10 ਰੁਪਏ ਦੇ ਦੇਵਾਂਗੇ ਇੱਕ ਜਣੇ ਨੂੰ। ਉਹ 4 ਨਾਲ ਆ ਕੇ ਦੂਣੀ ਦਿਹਾੜੀ ਹੈ, 5 ਉਹ ਹੋ ਗਏ, 2 ਅਸੀਂ ਹੋ ਗਏ ਦੋਵੇਂ ਭਰਾ। ਅਸੀਂ ਅਰਦਾਸ ਕਰਕੇ ਕਥਾ ਸ਼ੁਰੂ ਕਰ ਦਿੱਤਾ। ਹੁਣ ਮੈਂ ਦੇਖ ਲਿਆ ਸੀ ਵੀ ਠੇਕੇਦਾਰ ਕਿਵੇਂ ਲਾਉਂਦਾ, ਪਹਿਲਾਂ ਪੈਪ ਕਿਵੇਂ ਖੜਾ ਕਰਨਾ, ਤਰਪਾਈ ਕਿਵੇਂ ਖੜੀ ਕਰਨੀ ਹੈ। ਉਹ ਪਹਿਲਾਂ ਪੈਪ ਹੁੰਦਾ ਵੀ ਸਿੱਧਾ ਜਾਵੇ, ਬਸ ਨਾਲ ਢੀਮ ਜੀ ਸੁੱਟ ਕੇ ਦੇਖਣਾ ਕਰਨਾ। ਉਹ ਰੋਜ਼ ਦੇਖਦੇ ਹੀ ਸੀ। ਮੈਂ ਕਿਹਾ ਲਓ ਮੈਂ ਤੁਹਾਨੂੰ ਦੱਸੀ ਜਾਂਦਾ। ਆਪਾਂ ਅਸੀਂ ਸ਼ੁਰੂ ਕਰ ਦਿੱਤਾ। ਜਿਸ ਵੇਲੇ ਅਸੀਂ ਸ਼ੁਰੂ ਕਰ ਦਿੱਤਾ ਤਾਂ 1:30 ਵਜੇ ਰੇਤਾ ਆਉਣਾ ਸ਼ੁਰੂ ਹੋ ਗਿਆ। ਜਿਸ ਵੇਲੇ ਉੱਥੋਂ ਨਿਸ਼ਾਨ ਲਾ ਲਿਆ ਤਾਂ ਉਹ ਰੇਤਾ ਆਈ ਜਾਵੇ, ਕਰੀਬ 10 ਫੁੱਟ ਰੇਤਾ ਜਿੰਨਾ ਕੁ ਚਾਹੀਦਾ ਸੀ ਟੇਬਲ ਨੂੰ, ਉਨਾ ਕੁ ਰੇਤਾ ਆ ਗਿਆ। ਉਧਰੋਂ 3 ਵੱਜ ਗਏ, ਅਸੀਂ ਕਿਹਾ ਚਲੋ ਹੁਣ ਇਸ਼ਨਾਨ ਪਾਣੀ ਕਰੋ। ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਮਜ਼ਦੂਰੀ ਲੈ ਜਾਓ ਸਵੇਰੇ। ਜਿਸ ਵੇਲੇ ਸਵੇਰੇ ਠੇਕੇਦਾਰ ਆਇਆ, ਉਹਨੂੰ ਰੇਤਾ ਦਿਖਾਇਆ ਵੀ ਇੱਥੋਂ ਸ਼ੁਰੂ ਹੋਇਆ ਸੀ ਇੰਨਾ ਰੇਤਾ। ਕਹਿੰਦੇ ਤੇ ਰੇਤਾ ਪਾਣੀ ਵਾਲਾ, ਗੱਡੇ ਹੁੰਦੇ ਸੀ ਸਮਾਨ ਲਿਆਂਦਾ ਤੇ ਉੱਥੇ ਬੋਰਿੰਗ ਲੱਗ ਗਿਆ। ਬੇਨਤੀ ਕਰਨ ਤੋਂ ਭਾਵ ਹੈ ਕਿ ਮੇਰਾ ਵਿਸ਼ਵਾਸ ਜਿਹੜਾ ਬਚਪਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ, ਸਾਨੂੰ ਮਹਾਂਪੁਰਸ਼ਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਜੋੜਿਆ। ਇਸੇ ਕਰਕੇ ਮੇਰਾ ਹੋਰ ਕਿਸੇ ਤੇ ਨਿਸ਼ਚਾ ਨਹੀਂ ਸੀ ਵੱਧਦਾ, ਸਿਰਫ ਮਹਾਂਪੁਰਸ਼ਾਂ ਦੇ ਉੱਤੇ ਨਿਸ਼ਚਾ ਆਇਆ। ਲੋੜ ਹੈ ਕਿ ਅਸੀਂ ਗੁਰੂ ਤੇ ਵਿਸ਼ਵਾਸ ਲਿਆਈਏ। ਸਾਧ
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਮਨ ਗੋਰ ਕੀ।
ਵਿਸ਼ਵਾਸ ਰਵਿਆਇਆ ਤਤ ਗਿਆਨ ਵਿੱਚ ਮਨ ਪ੍ਰਗਟਾਇਆ।
ਸੋ ਸਮਰੱਥ ਗੁਰੂ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ, ਇਹ ਸਮਰੱਥ ਗੁਰੂ ਨੇ ਪਿਆਰਿਆ। ਲੋੜ ਹੈ ਭਾਵਨਾ ਦੀ, ਭਰੋਸੇ ਦੀ, ਅਰਦਾਸ ਕਰਨੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਅੱਜ ਕਰੋ। ਇਥੋਂ ਜੋ ਮੰਗਣਾ ਉਹ ਮੰਗੋ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹੈ। ਸਤਿਗੁਰ ਜੇ ਵਡ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ, ਸਮਰੱਥ ਸਤਿਗੁਰੂ, ਪੂਰਨ ਮਹਾਂਪੁਰਸ਼ ਮਿਲੇ, ਪਿਆਰ ਵਾਲੀ ਸੰਗਤ, ਰੱਬ ਵਰਗੀ ਸੰਗਤ। ਸੋ ਮੈਂ ਬੇਨਤੀ ਕਰ ਰਿਹਾ ਸੀ, ਮੇਰਾ ਜਿਹੜਾ ਜੀਵਨ ਬਚਿਆ ਹੈ ਤੁਹਾਡੇ ਕਰਕੇ, ਸੰਗਤ ਕਰਕੇ ਹੈ ਬਚਿਆ। ਇੱਥੋਂ ਤੱਕ ਹੈ ਕਿ ਅਸੀਂ ਸੰਗਤ ਦੀ ਸੇਵਾ ਕਰਨੇ ਆ। ਦੇਖੋ ਇਹ ਸਰੀਰ ਜਿਹੜਾ ਹੈ ਇਹ ਵਾਹਿਗੁਰੂ ਨੇ ਦਿੱਤਾ, ਤੰਦਰੁਸਤੀ ਉਸ ਮਾਲਕ ਦੇ ਹੱਥ ਹੈ। ਜਿਹੜੇ ਵਿਚਾਰੇ ਤੁਰ ਨਹੀਂ ਸਕਦੇ, ਦੇਖ ਨਹੀਂ ਸਕਦੇ, ਬੋਲ ਨਹੀਂ ਸਕਦੇ, ਭਾਈ ਤੁਰ ਨਹੀਂ ਸਕਦੇ ਕਿਵੇਂ ਸੇਵਾ ਕਰਨਗੇ। ਜਦੋਂ ਸਰੀਰ ਇਹ ਤਨ ਮਨ ਤਨ ਹੈ ਹੀ ਗੁਰੂ ਦਾ, ਫਿਰ ਅਸੀਂ ਕੌਣ ਹੁੰਦੇ ਹਾਂ ਸੇਵਾ ਕਰਨ ਵਾਲੇ। ਮਹਾਂਪੁਰਸ਼ਾਂ ਦਾ ਬਚਨ ਹੈ ਕਿ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ, ਮੇਰੇ ਵਰਗੇ ਨੂੰ ਵੀ ਆਪਣੀ ਸੇਵਾ ਵਿੱਚ ਲਾ ਲਿਆ, ਮੇਰੇ ਵਰਗੇ ਨੂੰ ਵੀ। ਜੇ ਪ੍ਰਸਾਦ ਰੋਗ ਕੰਚਨ ਦੇ ਹੀ ਲਿਵ ਲਾਵੋ ਤੇ ਸ਼ਰਾਮ, ਉਹਦੀ ਕਿਰਪਾ ਨਾਲ ਹੀ ਸੱਸ ਤੰਦਰੁਸਤੀ ਹੈ, ਉਹਦੀ ਕਿਰਪਾ ਨਾਲ ਹੀ ਇਹ ਸਵਾਸ ਚੱਲ ਰਹੇ ਨੇ। ਆਪਣਾ ਹੈ ਕੀ ਹੈ, ਆਪਣੇ ਕੋਲ ਅਰਦਾਸ ਹੈ, ਬਾਕੀ ਹੈ ਕਿ ਜਿਹੜਾ ਸਮਾਂ ਬਾਕੀ ਰਹਿੰਦਾ ਦੇਖੋ ਉਹਦੇ ਵਾਸਤੇ ਤੁਹਾਡੇ ਰਾਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਾਰੇ ਅਰਦਾਸ। ਭਾਈ ਹਰਪਾਲ ਸਿੰਘ ਜੀ ਸਨੇਹੀ ਪੜ੍ਹ ਰਹੇ ਸਨ, ਮਹਾਂਪੁਰਸ਼ ਆਪਣੇ ਪਿਆਰੇ, ਠੀਕ ਹੈ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਉਹ ਸਦਾ ਹੀ ਜਿਉਂਦੇ ਨੇ, ਸਦਾ ਅਮਰ ਨੇ, ਸਦਾ ਹੀ ਸਾਡੇ ਨਾਲ ਨੇ, ਪਰ ਸਰੀਰ ਕਰਕੇ ਵੀ ਜਿਹੜਾ ਵਿਛੋੜਾ ਹੈ ਉਹਨਾਂ ਦਾ, ਉਹ ਵੀ ਬੜਾ ਔਖਾ ਹੋ ਜਾਂਦਾ, ਸਾਸ ਬੜਾ ਔਖਾ ਹੋ ਜਾਂਦਾ। ਸੋ ਉਹਨਾਂ ਨੇ ਜੋ ਆਪਾਂ ਸਾਰਿਆਂ ਨੂੰ ਉਪਦੇਸ਼ ਦਿੱਤਾ, ਇੱਕ ਇੱਕ ਬਚਨ ਗੁਰਮਤ ਦਾ ਹੈ, ਤੋਲਿਆ ਹੋਇਆ। ਇਸ ਕਰਕੇ ਆਪਾਂ ਉਹਨਾਂ ਬਚਨਾਂ ਨੂੰ ਹਿਰਦੇ ਵਿੱਚ ਵਸਾਈਏ। ਮਹਾਂਪੁਰਸ਼ਾਂ ਦਾ ਬਚਨ ਹੈ, ਮਨ ਦਾ ਵਸਾ ਕਦੇ ਨਹੀਂ ਕਰਨਾ, ਭਾਵ ਮਨ ਤੇ ਭਰੋਸਾ ਨਹੀਂ ਕਦੇ ਕਰਨਾ। ਕਦੇ ਨਾ ਇਹ ਸੋਚਿਓ ਕਿ ਮੇਰਾ ਮਨ ਡੋਲ ਨਹੀਂ ਸਕਦਾ, ਮੈਂ ਬੜੀ ਸੇਵਾ ਕਰਨਾ, ਮੈਂ ਸਿਮਰਨ ਕਰਨਾ, ਮੈਂ ਬਾਣੀ ਪੜ੍ਹਨਾ, ਨਾ ਨਾ ਇਹ ਨਹੀਂ। ਜਿੱਥੇ ਇਹ ਗੱਲ ਆ ਗਈ ਉੱਥੇ ਬਾਜੀ ਲੱਗ ਗਈ, ਕਿਉਂਕਿ ਸੱਤ ਪੁਰਸ਼ਾਂ ਦੇ ਜਿਹੜੇ ਬਚਨ ਹੈ ਨਾ ਪਿਆਰੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬਚਨ, ਤੇ ਅਸੀਂ ਸਤਿਗੁਰੂ ਦੇ ਬਚਨ, ਗੁਰੂ ਗ੍ਰੰਥ ਸਾਹਿਬਾਂ ਦੇ ਜਿਹੜੇ ਬਚਨ ਨੇ, ਉਹਨਾਂ ਦੀ ਵਿਚਾਰ ਮਹਾਂਪੁਰਸ਼ਾਂ ਦੇ ਰਸਤਾ ਤੋਂ ਸਰਵਣ ਜੋ ਕੀਤੀ ਹੈ, ਗੁਰਮਤ ਅਨੁਸਾਰ ਇੱਕ ਬਚਨ। ਇੱਕ ਤੇ ਹੈ ਕਿ ਸਮਾਂ ਲੰਘਦਾ ਜਾਂਦਾ, ਅੱਗੇ ਸਮਝ ਲਓ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ। ਹੁਣ ਤੁਸੀਂ ਕਹੋਗੇ ਵੀ ਜਿਵੇਂ ਜਨਮ ਦਿਹਾੜੇ ਤੇ ਖੁਸ਼ੀਆਂ ਦਾ ਕੰਮ ਹੁੰਦਾ, ਸਾਰੇ ਹੱਸਣ ਕਰਨ, ਭਾਈ ਆਹੀ ਗੱਲ ਹੈ, ਠੀਕ ਹੈ ਮੈਂ ਵੀ ਕਹਿੰਦਾ, ਪਰ ਮੈਂ ਇਹ ਕਹਿੰਦਾ ਵੀ ਐਸਾ ਆਨੰਦ ਪ੍ਰਾਪਤ ਹੋਵੇ ਕਿ ਸਦਾ ਹੀ ਖੁਸ਼ੀ ਬਣੀ ਰਹੇ, ਥੋੜੀ ਦੇਰ ਵਾਸਤੇ ਨਾ ਬਣੀ ਰਹੇ। ਮੈਂ ਤੁਹਾਡੇ ਅੱਗੇ ਜਿਹੜੀ ਬੇਨਤੀ, ਕਿਉਂਕਿ ਥੋੜੀ ਦੇਰ ਵਾਸਤੇ ਤੇ ਹੱਸ ਜਿਹੜਾ ਹੈਗਾ ਉਹ ਮਿੰਟ, ਦੋ ਮਿੰਟ ਦਾ, ਦੋ ਚਾਰ ਦਾ ਹੱਸ ਹੈਗਾ, ਪਰ ਜੇ ਅਸੀਂ ਗੁਰੂ ਦੇ ਬਚਨ, ਗੁਰੂ ਦੀ ਬਾਣੀ ਹਿਰਦੇ ਚ ਵਸਾ ਲਈਏ, ਜੋ ਮਹਾਂਪੁਰਸ਼ਾਂ ਤੋਂ ਆਪਾਂ ਵਿਚਾਰਾਂ ਸਰਵਣ ਕੀਤੀਆਂ, ਸਦਾ ਆਨੰਦ ਤੈ ਨਹੀਂ ਵਿਯੋਗ, ਜਿੱਥੇ ਕਦੀ ਦੁੱਖ ਹੈ ਹੀ ਨਹੀਂ, ਜਿੱਥੇ ਗਮ ਹੈ ਹੀ ਨਹੀਂ, ਜਿੱਥੇ ਘਾਟਾ ਹੈ ਹੀ ਨਹੀਂ, ਫਿਕਰ ਹੈ ਹੀ ਨਹੀਂ, ਚਿੰਤਾ ਹੈ ਹੀ ਨਹੀਂ, ਬਚਨਾਂ ਦੀ ਕਮਾਈ ਕਰੀ ਹੈ। ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀ ਹੈ। ਸੋ ਇਸ ਕਰਕੇ ਜਿਹੜਾ ਪਿਛਲਾ ਸਮਾਂ ਲੰਘ ਗਿਆ ਉਹ ਲੰਘ ਗਿਆ, ਉਹਦੇ ਵਿਚਾਰ ਕਰਨੀ, ਆਉਣ ਵਾਲੇ ਸਮੇਂ ਵਾਸਤੇ ਅਰਦਾਸ ਕਰਨੀ ਹੈ, ਕਿਉਂਕਿ ਇਹ ਘਾਟੀ ਬੜੀ ਤਿਲਕਣੀ ਹੈ। ਖੰਨਿਓ ਨਿੱਕੀ ਵਾਲੋ ਤਿੱਖੀ ਏਤ ਮਾਰਗ ਜਾਣਾ। ਕੋਈ ਮਹਾਤਮਾ ਦਰਿਆ ਤੇ ਰੋਜ਼ ਇਸ਼ਨਾਨ ਕਰਨ ਜਾਂਦਾ, ਇੱਕ ਵੇਸ਼ਵਾ ਮਿਲ ਗਈ, ਉਹਦੇ ਕੋਲ ਕੁੱਤਾ ਹੈ ਚਿੱਟੇ ਰੰਗ ਦਾ, ਚਿੱਟੀ ਪੂਛ ਹੈ, ਚਿੱਟਾ ਰੰਗ ਹੈ ਕੁੱਤੇ ਦਾ। ਉਹ ਵੇਸ਼ਵਾ ਮਹਾਤਮਾ ਨੂੰ ਕਹਿੰਦੀ ਹੈ, ਮਹਾਤਮਾ ਜੀ ਤੁਹਾਡੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ, ਦੱਸੋ ਕੀ ਫਰਕ ਹੈ? ਤੁਹਾਡੀ ਦਾੜੀ ਵਿੱਚ ਤੇ ਮੇਰੇ ਕੁੱਤੇ ਦੀ ਪੂਛ ਚ ਕੀ ਫਰਕ ਹੈ, ਕਿਹੜੀ ਚੰਗੀ ਹੈ? ਮਹਾਤਮਾ ਬੋਲਦੇ ਨੇ। ਫੇਰ ਮਿਲੀ, ਫੇਰ ਉਸਨੇ ਹੀ ਕਿਹਾ, ਫੇਰ ਮਿਲੀ, ਉਹਨੇ ਹੀ ਪੁੱਛਿਆ ਤੁਹਾਡੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛਲ ਚੰਗੀ ਹੈ। ਸਮਾਂ ਨਿਕਲਦਾ ਗਿਆ, ਮਹਾਂਪੁਰਸ਼ਾਂ ਦੇ ਸਰੀਰ ਦਾ ਅੰਤ ਸਮਾਂ ਆਇਆ, ਕਿਉਂਕਿ ਅੰਤ ਸਰੀਰ ਦਾ ਹੈ, ਜਨਮ ਵੀ ਸਰੀਰ ਦਾ, ਮਰਨ ਵੀ ਸਰੀਰ ਦਾ। ਜਿਹੜਾ ਸਰੀਰ ਵਿੱਚ ਰਹਿਣ ਵਾਲਾ ਉਹਦਾ ਨਾ ਜਨਮ ਹੁੰਦਾ ਨਾ ਮਰਨ ਹੁੰਦਾ। ਜਿੰਨੇ ਤੁਸੀਂ ਬੈਠੇ ਹੋ ਸਾਰਿਆਂ ਦੇ ਵਿੱਚ ਇੱਕੋ ਆਤਮਾ ਹੈ, ਇੱਕੋ ਹੀ ਆਤਮਾ। ਆਹ ਤਿੰਨ ਸਰੀਰ ਨੇ, ਅਸੂਲ ਸਰੀਰ ਹੈ ਪੰਜਾਂ ਤੱਤਾਂ ਦਾ, ਫਿਰ ਉਨੀਆਂ ਤੱਤਾਂ ਦਾ ਸੂਸ਼ਮ ਸਰੀਰ ਹੈ, ਫਿਰ ਕਾਰਨ ਸਰੀਰ ਹੈ, ਆਤਮਾ ਤਿੰਨਾਂ ਸਰੀਰਾਂ ਤੋਂ ਪਰੇ। ਇਹ ਜਨਮ ਸਰੀਰ ਦਾ ਹੈ, ਅੰਤ ਸਰੀਰ ਦਾ। ਜਿਸ ਵੇਲੇ ਮਹਾਤਮਾ ਜੀ ਦਾ ਅੰਤ ਸਮਾਂ ਆਇਆ, ਉਹਨਾਂ ਨੇ ਆਪਣੇ ਸੇਵਕਾਂ ਨੂੰ ਕਿਹਾ, ਦੇਖੋ ਭਾਈ, ਸਾਧੂ ਕਿਸੇ ਦਾ ਉਧਾਰ ਨਹੀਂ ਰੱਖਦੇ। ਕਿਸੇ ਚੀਜ਼ ਦਾ ਜਵਾਬ ਉਸੇ ਸਮੇਂ ਦੇਣਾ ਹੁੰਦਾ, ਕਿਸੇ ਦਾ ਜਵਾਬ ਕੁਝ ਸਮੇਂ ਬਾਅਦ, ਪਰ ਉਧਾਰ ਨਹੀਂ ਰੱਖਦੇ। ਕਹਿੰਦੇ ਜਾਓ, ਇੱਕ ਬੀਬੀ ਦਾ ਸਾਡੇ ਵੱਲ ਉਧਾਰ ਹੈ, ਉਹਨੂੰ ਬੁਲਾ ਕੇ ਲਿਆਓ। ਕਹਿ ਲੱਗੇ ਜੀ ਕਿਹੜੀ ਬੀਬੀ? ਜਦ ਨਾ ਲਿਆ ਨਾ, ਬਹੁਤਿਆਂ ਦਾ ਨਿਸ਼ਚਾ ਹੀ ਟੁੱਟ ਗਿਆ ਵੀ ਸੰਤ ਦਾ ਖਿਆਲ ਕਿੱਧਰ ਗਿਆ, ਉਹ ਤੇ ਵੇਸਵਾ ਹੈ, ਸਮਾਂਤ ਦਾ ਆ ਰਿਹਾ, ਬੁਲਾ ਰਹੇ ਨੇ ਉਹਨੂੰ, ਸੰਤ ਅੱਜ ਤੱਕ ਪਤਾ ਹੀ ਨਹੀਂ ਲੱਗਾ। ਖੈਰ ਉਸ ਨੂੰ ਬੁਲਾਇਆ, ਜਿਸ ਬੁਲਾਇਆ ਤੇ ਮਹਾਤਮਾ ਕਹਿਣ ਲੱਗੇ, ਐ ਬੀਬੀ ਬੇਟੀ, ਸਾਡੇ ਵੱਲ ਉਧਾਰ ਹੈ ਤੇਰਾ, ਤੂੰ ਸਾਡੇ ਤੇ ਤਿੰਨ ਵਾਰ ਸਵਾਲ ਕੀਤਾ ਸੀ ਤੇ ਅਸੀਂ ਜਵਾਬ ਦੇਣਾ ਤੇ ਉਹ ਅਸੀਂ ਅੱਜ ਦਿੰਦੇ ਹਾਂ। ਤੂੰ ਕਿਹਾ ਸੀ ਕਿ ਤੁਹਾਡੀ ਦਾੜੀ ਚੰਗੀ ਕਿ ਕੁੱਤੇ ਦੀ ਪੂਛਲ ਚੰਗੀ ਹੈ ਮੇਰੇ ਕੁੱਤੇ ਦੀ, ਅੱਜ ਸਵਾਲ ਕਰ ਸਾਡੇ ਤੇ, ਅਸੀਂ ਅੱਜ ਜਵਾਬ ਦੇਣਾ ਕਿਉਂਕਿ ਅੱਜ ਅਸੀਂ ਜਾ ਰਹੇ ਹਾਂ। ਉਹ ਕਹਿਣ ਲੱਗੀ, ਮਹਾਂਪੁਰਸ਼ੋ, ਕਿ ਉਸ ਵੇਲੇ ਕਿਉਂ ਨਾ ਜਵਾਬ ਦਿੱਤਾ, ਇੰਨੇ ਸਾਲ ਬਾਅਦ ਚ ਕਿਉਂ ਜਵਾਬ ਦੇ ਰਹੇ ਹੋ, ਹੁਣ ਕਿਉਂ ਦੇ ਰਹੇ ਹੋ? ਕਹਿਣ ਲੱਗੇ, ਬੀਬਾ, ਉਸ ਵੇਲੇ ਮੇਰੀ ਉਮਰ ਜੇ ਬਾਕੀ ਸੀ, ਜੇ ਮੈਂ ਕਹਿ ਦਿੰਦਾ ਕਿ ਮੇਰੀ ਦਾੜੀ ਚੰਗੀ ਹੈ ਤੇ ਕੋਈ ਦਾਗ ਲੱਗ ਜਾਂਦਾ ਤੇ ਮੈਂ ਝੂਠਿਆਂ ਪੈ ਜਾਣਾ ਸੀ, ਕਿਉਂਕਿ ਸੱਸ ਜਦੋਂ ਇਤਿਹਾਸ ਪੜ੍ਹਨੇ ਆ ਸੁਣਨੇ ਆ, ਵੱਡੇ ਵੱਡੇ ਜੋਗੀ, ਵੱਡੇ ਵੱਡੇ ਸਾਧਕ ਜਿਹੜੇ ਆ, ਆਖਰੀ ਸਵਾਸ ਤੇ ਵੀ ਉਹਨਾਂ ਦੀ ਬਾਜੀ ਲੱਗ ਗਈ, ਆਖਰੀ ਸਵਾਸ ਤੇ। ਇਸ ਕਰਕੇ ਕਦੀ ਮਾਣ ਨਾ ਕਰੇ, ਅਰਦਾਸ ਵਿੱਚ ਰਵੇ, ਹਮੇਸ਼ਾ ਅਰਦਾਸ ਵਿੱਚ। ਜੇ ਅਸੀਂ ਅਰਦਾਸ ਨਾਲ ਟੁੱਟ ਗਏ ਤਾਂ ਅਸੀਂ ਗਏ। ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੂੰ ਇੱਕ ਮਹਾਤਮਾ ਮਿਲੇ ਜਿਹਦਾ ਨਾਂ ਅਗੜ ਦਾਸ ਸੀ। ਪਹਿਲੇ ਮਿਲੇ ਸੀ ਜਾਨਕੀ ਦਾਸ, ਦੂਸਰੇ ਸੰਤ ਰਾਮਦਾਸ, ਤੀਸਰੇ ਅਗੜ ਦਾਸ, ਫਿਰ ਦਸੂ ਪਾਤਸ਼ਾਹ ਮਾਤੀ ਬਖਸ਼ਿਸ਼ ਹੋਈ। ਉਹ ਅਗੜ ਦਾਸ ਦਾ ਅੰਤ ਸਮਾਂ ਜਦੋਂ ਆਇਆ, ਉਹਦੀ ਸੁਰਤ ਬਿੱਲ ਵਿੱਚ ਚਲੀ ਗਈ ਤੇ ਬਿੱਲ ਦਾ ਕੀੜਾ ਬਣ ਗਿਆ ਸੀ, ਤੇ ਦਸੂ ਪਾਤਸ਼ਾਹ ਨੇ ਉਧਾਰ ਕੀਤਾ ਸੀ ਉਹਦਾ। ਇਹ ਕੇਸ਼ਵਦਾਸ ਹੋਇਆ ਉਹਨੇ ਰਮਾਇਣ ਲਿਖੀ ਹੈ ਤੇ ਤੁਲਸੀਦਾਸ ਜੀ ਇੱਕ ਨਗਰ ਵਿੱਚ ਗਏ ਤੇ ਨਗਰ ਵਾਲੇ ਕਹਿਣ ਲੱਗੇ ਸਵਾਮੀ ਜੀ ਇੱਧਰ ਨੂੰ ਜਦੋਂ ਬੀਬੀਆਂ ਜਾਂਦੀਆਂ ਨੇ ਆਹ ਦਰਖਤਾਂ ਤੋਂ ਕੋਈ ਪ੍ਰੇਤ ਰੂਹ ਪੈਂਦੀ ਹੈ ਇਹਨਾਂ ਦੇ ਕੱਪੜੇ ਫੜ ਜਾਂਦੇ ਆ ਕਹਿੰਦੇ ਅੱਛਾ ਉਹਨਾਂ ਦੇਖਿਆ ਕੌਣ ਹੈ ਦੇਖਿਆ ਉਹ ਹੋਏ ਤੇ ਕੇਸ਼ਵਦਾਸ ਇਹ ਕਿਵੇਂ ਪ੍ਰੇਤ ਬਣ ਗਿਆ ਉਹਦੇ ਸਲੋਕ ਪੜ੍ਹਨੇ ਸ਼ੁਰੂ ਕਰ ਦਿੱਤੇ ਕੇਸ਼ਵਦਾਸ ਨੇ ਕੇਸ਼ਵਦਾਸ ਆ ਗਿਆ ਤੁਲਸੀਦਾਸ ਜੀ ਕਹਿੰਦੇ ਕੇਸ਼ਵਦਾਸ ਇਹ ਭਾਣਾ ਕਿਵੇਂ ਵਰਤਿਆ ਤੇਰੇ ਨਾਲ ਉਹ ਤੂੰ ਪ੍ਰੇਤ ਬਣ ਗਿਆ ਬਣ ਕਿਵੇਂ ਗਿਆ ਤੂੰ ਕੇਸ਼ਵਦਾਸ ਕਹਿਣ ਲੱਗਾ ਤੁਲਸੀਦਾਸ ਨੂੰ ਕਹਿਣ ਲੱਗਾ ਜਿਸ ਵੇਲੇ ਮੈਂ ਰਮਾਇਣ ਲਿਖ ਰਿਹਾ ਸੀ ਰਾਜੇ ਦਸ਼ਰਥ ਦੇ ਦਰਬਾਰ ਦੇ ਵਿੱਚ ਜਿਨ੍ਹਾਂ ਨੇ ਨਾਚ ਕਰਨਾ ਸੀ ਨਾ ਮੈਂ ਆਪਣੀ ਸੁਰਤ ਨਾਲ ਉਹਨਾਂ ਨੂੰ ਕੱਪੜੇ ਪਵਾ ਰਿਹਾ ਸੀ ਮੇਰੇ ਅੰਦਰ ਵਾਸ਼ਨਾ ਪੈਦਾ ਹੋ ਗਈ ਮੇਰੇ ਸਵਾਸ ਨਿਕਲ ਗਏ ਮੈਂ ਪ੍ਰੇਤ ਬਣ ਗਿਆ ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਵੇਸਵਾ ਜੋ ਉਹਨੂੰ ਵਲ ਵਲ ਉਤਰੇ ਜਿਸ ਤਰ੍ਹਾਂ ਦਾ ਖਿਆਲ ਉਹ ਜੇ ਜਨਮ ਸਾਰਾ ਸ਼ਬਦ ਆਉਂਦਾ ਨਾ ਅੰਤਕਾਲ ਜੋ ਲਕਸ਼ਮੀ ਸਿਮਰ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਵਲ ਵਲ ਉਤਰੇ ਰੀ ਬਾਈ ਗੋਬਿੰਦ ਨਾਮ ਮਤ ਵਿਸਰੇ ਅੰਤਕਾਲ ਜੋ ਇਸਤਰੀ ਸਿਮਰ ਐਸੀ ਚਿੰਤਾ ਮੈਂ ਜੇ ਮਰੇ ਵੇਸਵਾ ਜੋ ਉਹਨੂੰ ਵਲ ਵਲ ਉਤਰੇ ਅੰਤਕਾਲ ਜੋ ਲੜਕੇ ਸਿਮਰ ਐਸੀ ਚਿੰਤਾ ਮੈਂ ਜੇ ਮਰੇ ਜੇ ਮਰੇ ਸੂਕਰ ਜੋਨ ਵਲ ਵਲ ਉਤਰੇ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਲ ਵਲ ਉਤਰੇ ਅੰਤ ਵੇਲੇ ਕਿੰਨੀਆਂ ਸਾਖੀਆਂ ਆਉਂਦੀਆਂ ਜਿਨ੍ਹਾਂ ਦੀ ਸੁਰਤ ਜਿਹੜੀ ਸੀ ਨਾ ਪਿਆਰੇ ਦੂਸਰੇ ਪਾਸੇ ਚਲ ਗਈ ਮਨ ਧੋਖਾ ਦੇ ਗਿਆ ਜੜ ਭਰਥ ਜੀ ਬੜੇ ਕਰਨੀ ਕਮਾਈ ਵਾਲੇ ਰਿਸ਼ੀ ਹੋਏ ਨੇ ਜੜ ਭਰਥ ਇਸ ਤੋਂ ਪਹਿਲਾ ਜਨਮ ਜਿਹੜਾ ਸੀ ਇਹਨਾਂ ਦਾ ਉਹ ਹਿਰਨ ਦਾ ਸੀ ਉਸ ਤੋਂ ਪਹਿਲਾਂ ਤਪੱਸਵੀ ਦਾ ਇੱਕ ਛੋਟਾ ਬੱਚਾ ਹਿਰਨ ਦਾ ਆ ਗਿਆ ਡਰ ਨਾਲ ਵਿਛੜ ਗਿਆ ਇਹਨਾਂ ਦੇ ਕੋਲ ਰਹਿਣ ਲੱਗ ਪਿਆ ਪਿਆਰ ਇੰਨਾ ਪੈ ਗਿਆ ਸਮਾਂ ਆਇਆ ਉਹ ਫਿਰ ਡਰ ਨਾਲ ਚਲਾ ਗਿਆ ਇਹਨਾਂ ਦਾ ਜਦੋਂ ਅੰਤ ਸਮਾਂ ਆਇਆ ਸੁੱਤ ਉਹਦੇ ਵਿੱਚ ਇਹਨਾਂ ਨੂੰ ਇੱਕ ਜਨਮ ਹਿਰਨ ਦਾ ਫਿਰ ਭੁਗਤਣਾ ਪਿਆ ਬਾਅਦ ਫਿਰ ਮਨੁੱਖ ਦਾ ਜਨਮ ਮਿਲਿਆ ਇਹ ਜੜ ਪਰਤ ਹੋਏ ਦੇਖੋ ਇਹ ਮਨ ਦਾ ਕੀ ਵਿਸ਼ਵਾਸ ਹੈ ਉਹ ਮਹਾਤਮਾ ਕਹਿਣ ਲੱਗੇ ਬੇਟੀ ਉਸ ਵੇਲੇ ਮੇਰੀ ਉਮਰ ਅਜੇ ਬਾਕੀ ਸੀ ਜੇ ਮੈਂ ਕਹਿੰਦਾ ਮੇਰੀ ਦਾੜੀ ਚੰਗੀ ਹੈ ਕੋਈ ਦਾਗ ਲੱਗ ਜਾਂਦਾ ਮੈਂ ਝੂਠਿਆ ਹੋ ਜਾਣਾ ਸੀ ਅੱਜ ਹੁਣ ਮੇਰੇ ਅੰਤਲੇ ਸਵਾਸ ਨੇ ਅੱਜ ਇਹ ਦਾੜੀ ਬੇਦਾਗ ਜਾ ਰਹੀ ਹੈ ਦਰਗਾਹ ਨੂੰ ਸਾਬਤ ਸੂਤ ਜਾ ਰਿਹਾ ਮੈਂ ਬੇਦਾਗ ਜਾ ਰਿਹਾ ਅੱਜ ਮੈਂ ਤੈਨੂੰ ਜਵਾਬ ਦੇਣਾ ਕਿ ਇਹ ਦਾੜੀ ਲੱਖਾਂ ਦਾੜੀਆਂ ਨਾਲੋਂ ਚੰਗੀ ਹੈ ਕਿਉਂ ਦਰਗਾਹ ਵਿੱਚ ਮਾਣ ਮਿਲੇਗਾ ਸੋ ਇਸ ਕਰਕੇ ਜਿੰਨਾ ਚਿਰ ਸਵਾਸ ਬਾਕੀ ਨੇ ਨਾ ਕਦੀ ਮਾਣ ਨਾ ਕਰੇ ਭਉ ਤੇ ਭਾਉ ਵਿੱਚ ਰਹਿਣਾ ਭਉ ਕਹਿੰਦੇ ਹੈ ਵੈਸੇ ਭਉ ਦਾ ਅਰਥ ਡਰ ਵੀ ਹੈ ਭਾਉ ਦਾ ਅਰਥ ਸਤਿਕਾਰ ਅਦਬ ਭਾਉ ਦਾ ਅਰਥ ਪਿਆਰ ਸਤਿਕਾਰ ਤੇ ਪਿਆਰ ਅੰਦਰ ਔਰ ਹਮੇਸ਼ਾ ਅਰਦਾਸ ਜਿਹੜੀ ਹੈ ਗੁਰੂ ਮਹਾਰਾਜ ਅੱਗੇ ਆ ਕਰਨੀ ਹੈ ਨਿਭ ਜੇ ਵਾਹਿਗੁਰੂ ਨਿਭ ਜੇ ਗੁਰਪੀਰਾਂ ਨਾਲ ਮਰੀਜ਼ਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ ਗੁਰਪੀਰਾਂ ਨਾਲ ਮਰੀਜ਼ਾਂ ਗੁਰਪੀਰਾ ਨਾਲ ਮਰੀਤਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ ਗੁਰਪੀਰਾ ਨਾਲ ਮਰੀਤਾਂ ਦੀ ਨਿਭ ਜੇ ਵਾਹਿਗੁਰੂ ਨਿਭ ਜੇ ਗੁਰਪੀਰਾ ਨਾਲ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਟਨ ਕੋਟ ਵਾਰ ਨਮਸਕਾਰ। ਪਿਆਰੇ ਮਹਾਂਪੁਰਸ਼ਾਂ ਨੂੰ ਜਿਨ੍ਹਾਂ ਨੇ ਆਪਾਂ ਸਾਰਿਆਂ ਨੇ ਸੋਝੀ ਬਖਸ਼ੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਦੇ ਲੜ ਲਾਇਆ, ਅਸੀਂ ਉਹਨਾਂ ਨੂੰ ਵੀ ਸੀਸ ਕਹਾਉਂਦੇ ਹਾਂ। ਗੁਰੂ ਦੀ ਪਿਆਰੀ ਸੰਗਤ ਸਾਧ, ਛੋਟੇ ਤੋਂ ਲੈ ਕੇ ਵੱਡੇ ਤੱਕ, ਮੈਂ ਨਾਂ ਲੈਣ ਲੱਗਾ ਗਿਣਤੀ ਨਹੀਂ ਹੋ ਸਕਦੀ। ਇੱਕੋ ਹੀ ਕਹਿ ਸਕਣਾ ਵੀ ਸੰਗਤ ਹਾ ਪ੍ਰਭ ਵਸੈ ਜੀ, ਇਹ ਰੱਬ ਰੂਪ ਸੰਗਤ ਹੈ। ਔਰ ਸੰਗਤਾਂ ਦੀਆਂ ਸੀਸਾਂ, ਸੰਗਤਾਂ ਦੀਆਂ ਅਰਦਾਸਾਂ ਕਰਕੇ ਇਹ ਜੀਵਨ ਹੈ। ਬਸ ਇਹੀ ਅਰਦਾਸ ਕਰੋ ਕਿ ਜਿਹੜਾ ਬਾਕੀ ਸਮਾਂ ਹੈ ਇਹ ਵੀ ਲੇਖੇ ਚ ਲੱਗ ਜਾਵੇ। ਦਾਸ ਕੋਲੋਂ ਬੇਅੰਤ ਬਿੰਦ ਭੁੱਲਾਂ ਹੋ ਗਈਆਂ ਹੋਣਗੀਆਂ, ਜਾਂ ਸਮਝ ਕੇ ਆਪ ਜੀ ਨੇ ਖਿਮਾ ਕਰਨਾ। ਆਪ ਜੀ ਬਹੁਤ ਦੂਰ ਦੂਰ ਤੋਂ ਚੱਲ ਕੇ ਆਏ ਹੋ, ਸਮਾਂ ਵੀ ਜਿਹੜਾ ਹੈ ਕਾਫੀ ਹੋ ਗਿਆ। ਅਜੇ ਬਹੁਤ ਸਾਰੇ ਜਥੇ ਰਹਿ ਗਏ ਨੇ ਜਿਨ੍ਹਾਂ ਨੂੰ ਸਮਾਂ ਵੀ ਨਹੀਂ ਮਿਲ ਸਕਿਆ। ਇਹ ਵੀ ਕਿਰਪਾ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਔਰ ਮਹਾਂਪੁਰਖਾਂ ਦੀ ਦੇਣ ਹੈ। ਕਿੰਨੇ ਜਥੇ ਜਿਹੜੇ ਕੀਰਤਨ ਕਰਦੇ ਨੇ, ਕਿੰਨੇ ਬੁਲਾਰੇ ਨੇ ਜਿਹੜੇ ਬਹੁਤ ਸੋਹਣੇ ਚੰਗੇ ਚੰਗੇ ਵਿਦਵਾਨਾਂ ਨਾਲੋਂ ਵੀ ਚੰਗਾ ਬੋਲ ਸਕਦੇ ਨੇ ਇਹ ਸੰਗਤ ਦੇ ਵਿੱਚ ਸਾਧ ਸਿੰਘ ਜੀ। ਸੋ ਇਹ ਕਿਰਪਾ ਹੈ ਮਾਲਕ ਦੀ। ਸੋ ਆਪ ਜੀ ਨੇ ਖਿਮਾ ਕਰਨਾ ਹੈ, ਸੇਵਾਦਾਰ ਹਰ ਐਤਵਾਰ ਨੂੰ ਪੂਰਮਾਸ਼ੀ ਨੂੰ ਅੱਗੇ ਪਿੱਛੇ ਦੂਰ ਨੇੜੇ ਵੀ ਜਾ ਜਾ ਕੇ ਸੇਵਾ ਕਰਦੇ। ਸਾਰੇ ਸੰਗਤ ਦਾ ਆਇਆ ਜਿਹੜਾ ਕਦਮ ਕਦਮ ਲੇਖੇ ਚ ਲੱਗੇ, ਸਤਿਗੁਰ ਸੱਚੇ ਪਾਤਸ਼ਾਹ ਆਪਣੇ ਦਰੋਂ ਕਰੋਂ ਸਭ ਦੀਆਂ ਚੋਰੀਆਂ ਭਰਨ, ਸਭ ਤੇ ਬਖਸ਼ਿਆ ਕਰਨ, ਸਭ ਦੀ ਸੇਵਾ ਲੇਖੇ ਵਿੱਚ ਲਾਉਣ, ਇਹੀ ਮੇਰੀ ਅਰਦਾਸ ਹੈ। ਆਓ ਹੁਣ ਸਾਰੇ ਆਨੰਦ ਸਾਹਿਬ ਚ ਬੋਲੋ ਗੁਰਸਤੋਤਰ, ਫਿਰ ਅਰਦਾਸ ਹੋਏਗੀ, ਸਤਿਗੁਰ ਸੱਚੇ ਪਾਤਸ਼ਾਹ ਜੀ ਹੁਕਮਨਾਮੇ ਸਰਵਣ ਕਰਾਂਗੇ। ਇੱਕ ਬੇਨਤੀ ਹੈ ਕਿ ਜਿਹੜੀ ਆਪਾਂ ਸਮਾਗਮ ਦੀ ਪਹਿਲੀ ਮੀਟਿੰਗ ਕਰਨੇ ਆ ਉਹ ਆਪਾਂ ਪਹਿਲਾਂ 15 ਅਗਸਤ ਨੂੰ ਕਰਦੇ ਹੁੰਦੇ, ਇਸ ਵਾਰ 13 ਨੂੰ ਪੂਰਨਮਾਸ਼ੀ ਆ ਰਹੀ, 13 ਅਗਸਤ ਨੂੰ 14 ਦਾ ਐਤਵਾਰ ਹੈ, ਫਿਰ 3 ਦਿਨ ਲਗਾਤਾਰ ਸੰਤ ਕੋਲ ਆਉਣਾ ਮੁਸ਼ਕਿਲ ਹੈ। ਸੋ ਇਹਦੀ ਵਿਚਾਰ ਇਹ ਕੀਤੀ ਹੈ ਕਿ ਮੀਟਿੰਗ ਜਿਹੜੀ ਹੈ 14 ਅਗਸਤ ਨੂੰ ਐਤਵਾਰ ਹੀ 1 ਘੰਟਾ ਅਸੀਂ ਬਾਅਦ ਚ ਕਰ ਲਵਾਂਗੇ। 13 ਨੂੰ ਪੂਰਨਮਾਸ਼ੀ ਹੈ, ਦੂਰ ਦੀਆਂ ਸੰਗਤਾਂ ਜਿਹੜੀਆਂ ਉਹ ਪੂਰਨਮਾਸ਼ੀ ਵਾਲੇ ਦਿਨ ਆ ਜਾਣਗੀਆਂ, ਰਾਤ ਇੱਥੇ ਰਹਿਣਗੀਆਂ। 14 ਨੂੰ ਕੀਰਤਨ ਵੀ ਹੋ ਜਾਏਗਾ 11 ਤੋਂ ਲੈ ਕੇ 2 ਵਜੇ ਤੱਕ, ਫਿਰ ਆਪਾਂ ਮੀਟਿੰਗ ਵੀ ਸਮਾਗਮ ਦੇ ਬਾਰੇ ਸਾਰੀ ਵਿਚਾਰ ਕਰ ਲਵਾਂਗੇ, ਤਾਂ ਕਿ 3 ਦਿਨ ਸੰਗਤਾਂ ਨੂੰ ਆਉਣਾ ਜਿਹੜਾ ਹੈ ਫਿਰ ਉਹ ਦੂਰੋਂ ਔਖਾ। ਪਹਿਲਾਂ 2 ਦੁਆਨ ਹਨ, ਜੇ ਤੇ ਵਿੱਚ ਦਿਨ ਖਾਲੀ ਹੁੰਦੇ ਫਿਰ ਤੇ ਠੀਕ ਸੀ, ਪਰ ਲਗਾਤਾਰ ਹੈ। ਇਸ ਕਰਕੇ 14 ਅਗਸਤ ਨੂੰ ਹੀ ਪਹਿਲੀ ਮੀਟਿੰਗ, ਸਾਰੀ ਵਿਚਾਰ ਜਿਹੜੀ ਸਮਾਗਮ ਦੇ ਬਾਰੇ ਇਸ ਸਥਾਨ ਤੇ ਹੋਏਗੀ। ਬਾਕੀ ਭਾਈ ਜਸਵੰਤ ਸਿੰਘ ਜੀ ਆਪ ਜੀ ਨੂੰ ਸਾਰਾ ਦੱਸ ਦੇਣਗੇ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਨੰਦ ਪਾਇਆ ਮੇਰੀ ਮਾਏ ਸਤ
ਪਿਆਰੇ ਹੁਕਮਨਾਮੇ ਦੱਸ ਕੇ ਸਤਸੰਗਤਾਂ ਨੂੰ ਨਿਹਾਲ ਕਰੋ ਸੇਹੀ ਗੁਰੂ ਪਿਆਰੇ ਮੇਲੋ ਜਿਨ੍ਹਾਂ ਨੂੰ ਮੈਂ ਤੇ ਆਦੀ ਦਾ ਹੀ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਗਿਆ ਭਈ ਅਕਾਲ ਕੀ ਸਭ ਚਲਾਏ ਸਤਿ ਸ੍ਰੀ ਅਕਾਲ ਤੋਂ ਹੁਕਮ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਹਰ ਗੁਰ ਰਾਗੀ